દોહેરા કયો ભૂત સતગુરુ પ્રભુ જનની આદ જે શેક મેં મન લ્યાવત સાચ કો હોય જો બાત પવિખ
વાહેગુરુ જી કા ખાલસા
વાહેગુરુ જી કી ફતેહ
તું સુલતાન કહો મિયાં તેરી કવન બડાઈ જો તું દેહે સો કહાં સ્વામી મેં મૂર્ખ કહેણ ના જાઈ તેરે ગુણ ગાવાં દેહે બુજાઈ જૈસે સચ મેં રહો રજાઈ દસ પાતશાહીયાં દી આત્મક જાગદી જોત સતગુરુ બાણી ગુરુ ગુરુ હૈ બાણી ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਨਾਲ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਚਟਿਆਂ ਬਾਜਾਂ ਵਾਲੇ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਸਿੰਘਾਂ ਵਾਸਤੇ ਅਤ ਮੁਸ਼ਕਲ ਦੀ ਘੜੀ ਦਾ ਸਮਾਂ ਹੈ। ਕੜਾਕਿਆਂ ਵਿਚ ਸਿੰਘ ਵਿਚਰ ਰਹੇ ਨੇ, ਛਕਣ ਵਾਸਤੇ ਪ੍ਰਸ਼ਾਦਾ ਨਹੀਂ ਮਿਲ ਰਿਹਾ। ਦਰਖਤਾਂ ਦੇ ਪੱਤੇ ਦਰਖਤਾਂ ਦੀਆਂ ਛਿੱਲਾਂ ਤੱਕ ਧੂ ਕੇ ਸਿੰਘਾਂ ਨੇ ਖਾ ਲਈਆਂ। ਕਲਗੀਧਰ ਨੇ ਜਦੋਂ ਦਰਖਤਾਂ ਦੀਆਂ ਛਿੱਲਾਂ ਉਤਰੀਆਂ ਹੋਈਆਂ ਵੇਖੀਆਂ ਤੇ ਪੁੱਛਿਆ, ਭਾਈ ਇਹ ਕਿੱਥੇ ਚਲੀਆਂ ਗਈਆਂ? ਤੇ ਸੇਵਾਦਾਰਾਂ ਨੇ ਦੱਸਿਆ, ਸਿੰਘਾਂ ਨੇ ਚੱਕੀਆਂ। ਸਤਿਗੁਰਾਂ ਨੇ ਬਚਨ ਕੀਤਾ, ਭਾਈ ਅੱਗੋਂ ਨਾ ਛਕਿਓ ਕਿ ਕਿਉਂ? ਕਿਉਂਕਿ ਇਹਨੂੰ ਛਕਣ ਨਾਲ, ਇਹਨੂੰ ਖਾਣ ਨਾਲ ਕੋਈ ਰੋਗ ਲੱਗ ਸਕਦਾ ਹੈ, ਕੋਈ ਭਿਆਨਕ ਬਿਮਾਰੀਆਂ ਲੱਗ ਸਕਦੀਆਂ। ਜੇ ਇਧਰ ਸਿੰਘਾਂ ਦੀ ਇਹ ਹਾਲਤ ਹੈ ਤਾਂ ਉਧਰ ਜਿਹੜੇ ਬਾਹਰ ਪਹਾੜੀ ਰਾਜੇ ਨੇ ਉਹ ਵੀ ਬੜੇ ਦੁਖੀ ਨੇ। ਰੋਜ਼ ਲੱਖਾਂ ਫੌਜਾਂ ਦਾ ਖਰਚ ਕਰਨਾ, ਉਹਨਾਂ ਵਾਸਤੇ ਘਾਹ ਪੱਠੇ ਦਾ ਘੋੜਿਆਂ ਲਈ ਪ੍ਰਬੰਧ ਕਰਨਾ, ਹਾਥੀਆਂ ਵਾਸਤੇ, ਸਾਰਾ ਇਲਾਕਾ ਪਹਾੜੀ ਰਿਆਸਤਾਂ ਦਾ ਉਜੜ ਚੁੱਕਾ ਹੈ। ਇੱਥੋਂ ਤੱਕ ਕਿ ਜਿਹੜੀਆਂ ਖੇਤਾਂ ਵਿੱਚ ਫਸਲਾਂ ਸਨ ਉਹ ਫਸਲਾਂ ਵੀ ਵੱਢ ਕੇ ਜਾਨਵਰਾਂ ਨੂੰ, ਘੋੜਿਆਂ ਨੂੰ, ਹਾਥੀਆਂ ਨੂੰ ਪਾ ਦਿੱਤੀਆਂ ਗਈਆਂ। ਫਿਰ ਲੱਖਾਂ ਰੁਪਈਆ ਇਹਨਾਂ ਨਵਾਬਾਂ ਨੂੰ ਦੇਣਾ ਪੈਂਦਾ, ਸੂਬੇਦਾਰਾਂ ਨੂੰ ਦੇਣਾ ਪੈਂਦਾ। ਔਰ ਉਧਰ ਜਿੰਨੇ ਮੁਸਲਮਾਨ ਸਿਪਾਹੀ ਨੇ ਉਹ ਵੀ ਬੜੇ ਦੁਖੀ ਨੇ। ਤੋ ਪਹਾੜੀ ਰਾਜਿਆਂ ਨੇ ਕਈ ਵਾਰ ਸਤਿਗੁਰੂ ਗੁਰੂ ਕਲਗੀਧਰ ਕੋਲ ਚਿੱਠੀ ਲਿਖ ਕੇ ਭੇਜੀ, ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਤੁਸੀਂ ਜਾਓਗੇ ਤੇ ਇਹ ਤੁਰਕ ਵੀ ਚਲੇ ਜਾਣਗੇ, ਇਹਨਾਂ ਦੇ ਜਾਣ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਭਾਵੇਂ ਆਨੰਦਪੁਰ ਸਾਹਿਬ ਆ ਕੇ ਵਸ ਜਾਣਾ, ਅਸੀਂ ਕੁਝ ਨਹੀਂ ਕਹਾਂਗੇ, ਪਰ ਇੱਕ ਵਾਰ ਹੁਣ ਤੁਸੀਂ ਸਾਡੀ ਬੇਨਤੀ ਮੰਨ ਲਓ। ਬਾਰ ਬਾਰ ਇਸ ਤਰ੍ਹਾਂ ਸਤਿਗੁਰਾਂ ਕੋਲ ਚਿੱਠੀਆਂ ਭੇਜਦੇ ਨੇ, ਪਰ ਸਤਿਗੁਰਾਂ ਨੇ ਹਾਲੇ ਸਿੰਘਾਂ ਨੂੰ ਇਹ ਗੱਲ ਨਹੀਂ ਸੀ ਦੱਸੀ। ਇੱਕ ਦਿਨ ਸੁਭਾਵਕ ਹੀ ਸਤਿਗੁਰਾਂ ਦਾ ਦੀਵਾਨ ਸਜਿਆ ਤੇ ਪੰਮਾ ਵਜ਼ੀਰ ਪਹਾੜੀ ਰਾਜਿਆਂ ਦੀ ਚਿੱਠੀ ਲੈ ਕੇ, ਜਿਹਦੇ ਵਿਚ ਮੁਸਲਮਾਨਾਂ ਨੇ ਵੀ ਅਹਿਦ ਕੀਤਾ, ਇਮਾਨ ਦੀ ਕਸਮ ਖਾਧੀ, ਔਰ ਇਹਨਾਂ ਪਹਾੜੀ ਰਾਜਿਆਂ ਨੇ ਵੀ ਗਊ ਦੀ ਕਸਮ ਖਾਧੀ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਸਿੰਘਾਂ ਨੇ ਵੀ ਸਤਿਗੁਰੂ ਜੀ ਨੂੰ ਕਿਹਾ, ਮਾਤਾ ਗੁਜਰੀ ਜੀ ਨੇ ਸਤਿਗੁਰਾਂ ਨੂੰ ਕਿਹਾ ਕਿ ਆਪਾਂ ਇਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਈਏ, ਕਿਉਂਕਿ ਸਾਰੇ ਸੁੱਖ ਤਾਂ ਜੀਵਨ ਨਾਲ ਹੀ ਨੇ। ਜੇ ਜੀਵਨ ਹੋਵੇਗਾ, ਜ਼ਿੰਦਗੀ ਹੋਵੇਗੀ, ਤੇ ਦੁਬਾਰਾ ਆਨੰਦਪੁਰ ਸਾਹਿਬ ਲੈ ਲਵਾਂਗੇ, ਦੁਬਾਰਾ ਦਾਵਾ ਕਰ ਲਵਾਂਗੇ। ਜੇ ਜ਼ਿੰਦਗੀ ਨਾ ਰਹੀ ਤੇ ਫਿਰ ਇਹ ਦੁਬਾਰਾ ਨਗਰ ਕਿਵੇਂ ਲਵਾਂਗੇ? ਫਿਰ ਤਾਂ ਮਿੱਟੀ ਦੀ ਢੇਰੀ ਹਾਂ। ਹੁਣ ਇਹ ਆਪਣੇ ਹੱਥ ਵਿਚ ਸਮਾਂ ਹੈ, ਲਾਲ ਜੀ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਟੁਰ ਚੱਲੀਏ। ਇਦਾਂ ਬਾਰ ਬਾਰ ਮਾਤਾ ਜੀ ਔਰ ਸਿੰਘ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਕਹਿ ਰਹੇ ਨੇ ਆਨੰਦਪੁਰ ਸਾਹਿਬ ਛੱਡਣ ਵਾਸਤੇ। ਸਤਿਗੁਰਾਂ ਨੇ ਬਚਨ ਵੀ ਕੀਤਾ, ਮਾਤਾ ਇਹ ਪਹਾੜੀਏ ਕੱਚੇ ਦਿਲ ਦੇ ਨੇ, ਇਹਨਾਂ ਦਾ ਕੋਈ ਭਰੋਸਾ ਨਹੀਂ ਹੈ, ਇਹ ਯਕੀਨ ਕਰਨ ਦੇ ਲਾਇਕ ਨਹੀਂ। ਪੱਥਰ ਦੀਆਂ ਮੂਰਤੀਆਂ ਪੂਜ ਕੇ ਇਹਨਾਂ ਦੇ ਦਿਲ ਇਹਨਾਂ ਦੇ ਦਿਮਾਗ ਵੀ ਪੱਥਰ ਦੇ ਬਣ ਚੁੱਕੇ ਨੇ, ਜੇ ਅਸੀਂ ਇੱਥੋਂ ਨਿਕਲੇ ਤਾਂ ਇਹਨਾਂ ਨੇ ਹਮਲਾ ਕਰ ਦੇਣਾ, ਇਹਨਾਂ ਆਪਣੇ ਧਰਮ ਤੇ ਆਪਣੇ ਇਮਾਨ ਤੇ ਪੱਕਿਆਂ ਨਹੀਂ ਰਹਿਣਾ। ਆਹ ਜਿਹੜੇ ਤੁਰਕ ਅੱਜ ਕਸਮਾਂ ਖਾ ਰਹੇ ਨੇ, ਇਹਨਾਂ ਨੇ ਵੀ ਆਪਣੇ ਇਮਾਨ ਤੇ ਪੱਕਿਆਂ ਨਹੀਂ ਰਹਿਣਾ। ਕਲਗੀਧਰ ਪਾਤਸ਼ਾਹ ਜੀ ਬਾਰ ਬਾਰ ਇਸ ਤਰ੍ਹਾਂ ਸਮਝਾਉਂਦੇ ਨੇ, ਪਰ ਮਾਤਾ ਜੀ ਹੋਣਾ ਨੇ ਔਰ ਕੁਝ ਸਿੰਘਾਂ ਨੇ ਬਾਰ ਬਾਰ ਸਤਿਗੁਰਾਂ ਨੂੰ ਇਹੀ ਕਿਹਾ ਕਿ ਆਪਾਂ ਚੱਲੇ ਚੱਲੀਏ, ਆਨੰਦਪੁਰ ਸਾਹਿਬ ਨਗਰ ਛੱਡ ਕੇ ਤੁਰ ਚੱਲੀਏ। ਜਿਵੇਂ ਮਹਾਰਾਜ ਗੁਰੂ ਕਲਗੀਧਰ ਜੀ ਨਾ ਪਹਾੜੀਆਂ ਦੀ ਕੰਮ ਦਿਲੀ ਪ੍ਰਗਟ ਕਰਕੇ ਵਿਖਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਦਸਵੇਂ ਪਾਤਸ਼ਾਹ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਕਯੋ ਬੋਤ ਸਤਿਗੁਰ ਪ੍ਰਭੂ ਜਨਨੀ ਆਦਿ ਜੇ ਸਿੱਖ।
ਮਾਤਾ ਗੁਜਰੀ ਜੀ ਨੇ ਔਰ ਬਹੁਤ ਸਾਰੇ ਸਿੱਖਾਂ ਨੇ ਕਲਗੀਧਰ ਜੀ ਨੂੰ ਬਹੁਤ ਵੇਰੀ ਬਾਰ ਬਾਰ ਇਹੀ ਬੇਨਤੀ ਕੀਤੀ ਕਿ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ। ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਨੇ, ਤੁਰਕਾਂ ਨੇ ਆਪਣੇ ਇਮਾਨ ਦੀ ਆਪਣੇ ਧਰਮ ਦੀ ਕਸਮ ਖਾਧੀ ਹੈ, ਸਾਨੂੰ ਉਨ੍ਹਾਂ ਦੀ ਕਸਮ ਤੇ ਭਰੋਸਾ ਕਰ ਲੈਣਾ ਚਾਹੀਦਾ ਹੈ। ਆਪਾਂ ਇਹ ਆਨੰਦਪੁਰ ਸਾਹਿਬ ਨਗਰ ਛੱਡ ਕੇ ਤੁਰ ਚੱਲੀਏ। ਇਹ ਗੱਲਾਂ ਬਾਰ ਬਾਰ ਮਾਤਾ ਗੁਜਰੀ ਤੇ ਸਿੰਘਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹੀਆਂ ਹਨ।
ਮੈਂ ਮਨ ਲਿਆਵਤ ਸੱਚ ਤੂੰ ਹੋਏ ਜੋ ਬਾਤ ਪਵਿੱਖ,
ਪਰ ਉਹ ਗੱਲ ਆਪਣੇ ਮਨ ਵਿਚ ਨਹੀਂ ਲਿਆ ਰਹੇ, ਬਾਰ ਬਾਰ ਸਤਿਗੁਰਾਂ ਨੂੰ ਕਹਿ ਰਹੇ ਨੇ, ਪਰ ਜਿਹੜੀ ਗੱਲ ਸਤਿਗੁਰੂ ਜੀ ਕਹਿ ਕੇ ਇਹਨਾਂ ਨੂੰ ਸਮਝਾ ਰਹੇ ਨੇ ਉਹਨੂੰ ਨਹੀਂ ਸਮਝਦੇ ਕਿ ਇਹ ਜਿਹੜੇ ਤੁਰਕ ਨੇ, ਇਹ ਜਿਹੜੇ ਪਹਾੜੀਏ ਨੇ, ਆਪਣੇ ਇਮਾਨ ਦੇ ਪੱਕੇ ਨਹੀਂ ਹਨ। ਇਹਨਾਂ ਨੇ ਆਪਣਾ ਇਮਾਨ ਛੱਡ ਦੇਣਾ, ਆਪਣਾ ਧਰਮ ਤਿਆਗ ਦੇਣਾ, ਜੋ ਭਵਿੱਖਤ ਵਿਚ ਹੋਣੀ ਹੈ ਉਹ ਇਹਨਾਂ ਦੇ ਮਨ ਦੇ ਵਿਚ ਨਹੀਂ ਜਾਣਦੇ, ਨਾ ਮਾਤਾ ਜੀ ਜਾਣਦੇ ਨੇ ਤੇ ਨਾ ਹੀ ਇਹ ਸਿੱਖ ਜਾਣਦੇ ਹਨ।
ਕਿਉਂ ਭਈ ਹੀ ਕਲਗੀਧਰ ਸਭੈ ਵਿਚਾਰਾ।
ਬਾਰ ਬਾਰ ਸਿੱਖਾਂ ਨੇ ਔਰ ਮਾਤਾ ਜੀ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀਆਂ ਕੀਤੀਆਂ, ਤੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਉਸ ਵਕਤ ਆਪਣੇ ਮਨ ਚ ਵਿਚਾਰ ਕੀਤੀ,
ਇਹਨੂੰ ਦਿਖਾਵੋ ਕਰ ਪਤੀਆਰਾ।
ਮਹਾਰਾਜ ਜੀ ਕਹਿੰਦੇ ਜਦੋਂ ਤੱਕ ਇਹਨਾਂ ਨੂੰ ਪਰਖ ਕੇ ਨਾ ਵਿਖਾ ਦਈਏ, ਸਾਹਮਣੇ ਨਾ ਕਰਕੇ ਵਿਖਾ ਦਈਏ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਨਾ ਵਿਖਾ ਦਈਏ, ਉਦੋਂ ਤੱਕ ਇਹਨਾਂ ਦਾ ਮਨ ਨਹੀਂ ਪਤੀਜਣਾ। ਇਹਨਾਂ ਨੂੰ ਵਿਖਾਣਾ ਪਵੇਗਾ ਕਿ ਇਹ ਜਿਹੜੇ ਤੁਰਕ ਨੇ, ਪਹਾੜੀਏ ਨੇ, ਕਿਵੇਂ ਆਪਣੇ ਮਾਨ ਤੋਂ ਡੋਲਦੇ ਨੇ। ਇਹ ਇਹਨਾਂ ਨੂੰ ਸਾਹਮਣੇ ਪ੍ਰਗਟ ਕਰਕੇ ਵਿਖਾਉਣਾ ਪਵੇਗਾ, ਤਾਂ ਇਹਨਾਂ ਦਾ ਮਨ ਪਤੀਜੇਗਾ।
ਪੰਮਾ ਆਪਣਾ ਜ਼ੋਰ ਹਕਾਰਿਓ।
ਕਲਗੀਧਰ ਜੀ ਨੇ ਉਸ ਵਕਤ ਸਾਰਾ ਕੌਤਕ ਵਰਤਾਉਣ ਵਾਸਤੇ ਜਿਹੜਾ ਪੰਮਾ ਵਜ਼ੀਰ ਸੀ, ਪਹਾੜੀ ਰਾਜਿਆਂ ਦਾ ਅਹਿਲਕਾਰ, ਜਿਹੜਾ ਚਿੱਠੀ ਲੈ ਕੇ ਆਇਆ ਸੀ ਇਸ ਵੇਲੇ ਸਤਿਗੁਰਾਂ ਦੇ ਕੋਲ ਦੂਤ ਬਣ ਕੇ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸਭਾ ਵਿਚ, ਆਪਣੇ ਦੀਵਾਨ ਵਿਚ ਬੁਲਾਇਆ।
ਸਭ ਨੂੰ ਸੁਣਾਵਤ ਸਹਿ ਉਚਾਰਿਓ।
ਸਾਰੇ ਸਿੰਘਾਂ ਨੂੰ ਸੁਣਾ ਕੇ ਉਸ ਪੰਮੇ ਵਜ਼ੀਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਅਵਰੰਗਾ ਅਰ ਗਿਰਪਤ ਸਾਰੇ।
ਮਹਾਰਾਜ ਜੀ ਕਹਿੰਦੇ ਭਾਈ ਪੰਮਾ ਵਜ਼ੀਰ, ਹੇ ਪੰਮਾ ਪੁਰੋਹਿਤ, ਸੁਣ ਅਵਰੰਗਾ ਔਰੰਗਜ਼ੇਬ ਬਾਦਸ਼ਾਹ ਔਰ ਆ ਜਿੰਨੇ ਪਹਾੜੀ ਰਾਜੇ ਹਨ,
ਸਹਿਤ ਸਮਾਜ ਜੇ ਸਹਿਤ ਨਿਕਾਰੇ,
ਸਾਨੂੰ ਸਾਡੇ ਸਮਾਜ ਦੇ ਸਹਿਤ ਇੱਥੋਂ ਕੱਢਣਾ ਚਾਹੁੰਦੇ ਨੇ। ਜੇ ਚਾਹੁੰਦੇ ਨੇ ਕਿ ਅਸੀਂ ਆਪਣੇ ਸਾਜੋ ਸਮਾਜ ਦੇ ਸਮੇਤ, ਆਪਣੇ ਪਰਿਵਾਰ ਸਮੇਤ, ਆਪਣਿਆਂ ਸਿੰਘਾਂ ਸਮੇਤ, ਸਾਡਾ ਜਿੰਨਾ ਸੁਭਾਵ ਹੈ, ਖਜ਼ਾਨਾ ਹੈ, ਸਭ ਕੁਝ ਆਪਣਾ ਨਾਲ ਲੈ ਕੇ ਇੱਥੋਂ ਨਿਕਲ ਜਾਈਏ,
5000 ਬਿਖ ਬਨ ਜਾ ਰਹੇ।
ਫਿਰ ਏਦਾਂ ਕਰੋ ਸਾਡਾ ਸਮਾਨ ਬਹੁਤ ਜ਼ਿਆਦਾ, ਮਹਿਲਾਂ ਦੇ ਵਿੱਚ ਅਸਬਾਬ ਭਰਿਆ ਹੋਇਆ, ਖਜ਼ਾਨਾ ਭਰਿਆ ਹੋਇਆ, ਉਹ ਲਿਜਾਣ ਵਾਸਤੇ ਸਾਨੂੰ 5000 ਬਲਦਾਂ ਦੀ ਲੋੜ ਪਵੇਗੀ। 5000 ਸਾਨੂੰ ਬਲਦ ਚਾਹੀਦੇ ਹੋਣਗੇ, ਨਾਲ ਉਹਨਾਂ ਦੇ ਬਣਜਾਰੇ ਚਾਹੀਦੇ ਨੇ, ਉਹਨਾਂ ਬਲਦਾਂ ਨੂੰ ਹੱਕਣ ਵਾਲੇ ਉਹ ਵੀ ਨਾਲ ਚਾਹੀਦੇ ਹਨ।
ਭੇਜ ਦਿਓ ਹਮ ਕੁਛ ਨਿਕਾਰੇ,
5000 ਬਲਦ ਤੇ ਉਹਨਾਂ ਦੇ ਨਾਲ ਜਿਹੜੇ ਬਣਜਾਰੇ ਨੇ ਉਹ ਸਾਡੇ ਕੋਲ ਭੇਜ ਦਿਓ, ਤਾਂ ਜੋ ਅਸੀਂ ਆਪਣਾ ਜਿਹੜਾ ਸਾਰਾ ਖਜ਼ਾਨਾ ਹੈ, ਸਾਡੇ ਖਜ਼ਾਨੇ ਵਿੱਚ ਜਿੰਨੀਆਂ ਵਸਤੂਆਂ ਨੇ ਉਹਨਾਂ ਬਲਦਾਂ ਦੇ ਉੱਤੇ ਲੱਦ ਕੇ ਬਾਹਰ ਭੇਜ ਸਕੀਏ। ਕਿਉਂਕਿ ਸਾਰਾ ਸਮਾਨ ਲੈ ਕੇ ਤਾਂ ਅਸੀਂ ਤਾਂ ਹੀ ਜਾਵਾਂਗੇ ਨਾ, ਜੇ ਸਾਡੇ ਕੋਲ ਲਿਜਾਣ ਦਾ ਕੋਈ ਸਾਧਨ ਹੋਵੇਗਾ। ਉਹਦੇ ਵਾਸਤੇ ਸਾਨੂੰ 5000 ਬਲਦਾਂ ਦੀ ਲੋੜ ਹੈ ਪੰਮਾ ਵਜ਼ੀਰ। ਉਹਨਾਂ 5000 ਬਲਦਾਂ ਦੇ ਉੱਤੇ ਅਸੀਂ ਆਪਣਾ ਸਾਰਾ ਖਜ਼ਾਨਾ ਲੱਦ ਕੇ ਲੈ ਕੇ ਜਾਵਾਂਗੇ।
ਪ੍ਰਥਮ ਹਮਾਰੀ ਦੌਲਤ ਜਾਵੇ,
ਅਸੀਂ ਨਹੀਂ ਪਹਿਲਾਂ ਨਿਕਲਾਂਗੇ, ਪਹਿਲਾਂ ਸਾਡਾ ਸਾਰਾ ਖਜ਼ਾਨਾ ਜਾਵੇਗਾ। ਸਾਡੀਆਂ ਜਿੰਨੀਆਂ ਵਸਤੂਆਂ ਖਜ਼ਾਨੇ ਚ ਪਈਆਂ ਹੋਈਆਂ, ਪਹਿਲਾਂ ਇਹ ਸਾਡਾ ਸਾਰਾ ਖਜ਼ਾਨਾ ਜਾਵੇਗਾ, ਸਾਡੀਆਂ ਸਾਰੀਆਂ ਵਸਤੂਆਂ ਜਾਣਗੀਆਂ, ਪਦਾਰਥ ਜਾਣਗੇ।
ਜਿਸ ਪਛਾਤੀ ਨਿਕਲ ਸਿਧਾਵੇ,
ਖਜ਼ਾਨਾ ਜਦੋਂ ਨਿਕਲ ਕੇ ਬਾਹਰ ਚਲਾ ਜਾਏਗਾ, ਬਾਅਦ ਵਿੱਚ ਅਸੀਂ ਚੱਲਾਂਗੇ। ਬਾਅਦ ਵਿੱਚ ਖਜ਼ਾਨਾ ਜਾਣ ਤੋਂ ਬਾਅਦ ਜਦੋਂ ਖਜ਼ਾਨਾ ਨਿਕਲ ਜਾਏਗਾ ਸਾਰਾ, ਤੇ ਸਭ ਤੋਂ ਪਿੱਛੋਂ ਬਾਅਦ ਵਿੱਚ ਅਸੀਂ ਨਿਕਲ ਕੇ ਜਾਵਾਂਗੇ।
ਅਪਰ ਸਮਾਜ ਸਾਥ ਹਮ ਰੱਖੇ, ਜੰਗਲ ਦੇਸ਼ ਜਾਣੇ ਅਬ ਲੱਖੇ।
ਬਾਕੀ ਸਾਡਾ ਜਿੰਨਾ ਸਮਾਜ ਹੈ ਉਹ ਅਸੀਂ ਆਪਣੇ ਨਾਲ ਰੱਖਾਂਗੇ, ਔਰ ਅਸੀਂ ਇੱਥੋਂ ਨਿਕਲ ਕੇ ਮਾਲਵੇ ਦੇ ਇਲਾਕੇ ਚ, ਜੰਗਲ ਦੇ ਇਲਾਕੇ ਚ ਜਾਣਾ ਚਾਹੁੰਦੇ। ਮਹਾਰਾਜ ਜੀ ਨੇ ਪੰਮੇ ਵਜ਼ੀਰ ਨੂੰ ਸਾਰੀ ਗੱਲ ਸਮਝਾ ਦਿੱਤੀ ਕਿ 5000 ਬਲਦ ਚਾਹੀਦੇ ਨੇ, ਜਿਨ੍ਹਾਂ ਦੇ ਉੱਤੇ ਸਾਡਾ ਸਾਰਾ ਸਮਾਨ ਲੱਦਿਆ ਜਾਏ, ਉਹਨਾਂ ਨਾਲ ਬਣਜਾਰੇ ਵੀ ਚਾਹੀਦੇ ਨੇ ਬਲਦਾਂ ਨੂੰ ਹੱਕਣ ਵਾਲੇ, ਤੇ ਫਿਰ ਅਸੀਂ ਇੱਥੋਂ ਨਿਕਲ ਕੇ ਸਿੱਧਾ ਜੰਗਲ ਦੇ ਇਲਾਕੇ ਵਿੱਚ, ਮਾਲਵੇ ਦੇ ਇਲਾਕੇ ਵਿੱਚ ਜਾਣ ਦੀ ਅਭਿਲਾਖਾ ਰੱਖਦੇ ਹਾਂ ਕਿ ਅਸੀਂ ਇੱਥੋਂ ਜੰਗਲ ਨੂੰ ਜਾਵਾਂਗੇ।
ਇਮ ਸੁਨ ਪੰਮਾ ਬਾਹਰ ਆਇਓ,
ਮਹਾਰਾਜ ਦਸਵੇਂ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਪੰਮਾ ਵਜ਼ੀਰ ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਬਾਹਰ ਆਇਆ, ਆਪਣੇ ਰਾਜਿਆਂ ਦੇ ਨਾਲ, ਪਹਾੜੀ ਰਾਜਿਆਂ ਦੇ ਨਾਲ ਸਲਾਹ ਕਰਨ ਵਾਸਤੇ ਆਇਆ ਹੈ।
ਗਿਰਪਤੀ ਸਾਧ ਕਹਿਤ ਬਿਦ ਭਇਓ,
ਆ ਕੇ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਿਆਂ ਕਰਕੇ, ਰਾਜੇ ਭੀਮ ਚੰਦ ਨੂੰ, ਰਾਜੇ ਹੰਡੂਰੀਏ ਨੂੰ, ਰਾਜੇ ਕਟੋਚੀਏ ਨੂੰ, ਰਾਜੇ ਜੰਮੂ ਨੂੰ, ਜਿੰਨੇ ਵੀ ਰਾਜੇ ਸਨ ਪਹਾੜੀ ਰਾਜੇ, ਉਹਨਾਂ ਸਾਰੇ ਰਾਜਿਆਂ ਨੂੰ ਸੱਦ ਕੇ ਪੰਮਾ ਵਜ਼ੀਰ ਬੋਲਿਆ, ਉਹਨਾਂ ਨੂੰ ਸਮਝਾ ਕੇ ਕਹਿਣ ਲੱਗਾ।
ਸੁਣ ਕੇ ਹਰ ਕੇ ਸਭ ਹੀ ਮਾਨੇ,
ਗੁਰੂ ਜੀ ਮੰਨ ਗਏ ਨੇ, ਆਨੰਦਪੁਰ ਸਾਹਿਬ ਛੱਡਣ ਵਾਸਤੇ ਤਿਆਰ ਹੋ ਗਏ ਨੇ। ਉਹ ਕਹਿੰਦੇ ਪਹਿਲਾਂ ਸਾਡਾ ਖਜ਼ਾਨਾ ਜਾਵੇਗਾ, ਉਹਦੇ ਵਾਸਤੇ ਸਾਨੂੰ 5000 ਬਲਦ ਭੇਜ ਦਿਓ, ਉਹਨਾਂ ਬਲਦਾਂ ਦੇ ਉੱਤੇ ਅਸੀਂ ਆਪਣਾ ਖਜ਼ਾਨਾ ਲੱਦ ਕੇ ਭੇਜਾਂਗੇ। ਤੋ ਇਸ ਪ੍ਰਕਾਰ ਨਾਲ ਗੁਰੂ ਜੀ ਸਾਰੀ ਗੱਲ ਮੰਨ ਗਏ ਨੇ। ਤੋ ਇਹ ਸੁਣ ਕੇ ਜਿੰਨੇ ਪਹਾੜੀ ਰਾਜੇ ਸਨ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਕਿ ਸਾਡੀ ਤਾਂ ਮਨ ਭਾਉਂਦੀ ਹੋ ਗਈ ਹੈ ਕਿ ਗੁਰੂ ਜੀ ਨੇ ਸਾਡੀ ਗੱਲ ਮੰਨ ਲਈ ਹੈ, ਔਰ ਆਨੰਦਪੁਰ ਸਾਹਿਬ ਨਗਰ ਛੱਡਣ ਨੂੰ ਗੁਰੂ ਜੀ ਤਿਆਰ ਹੋ ਗਏ ਨੇ।
ਉਮਰਾਵਨ ਵੀ ਨਿੱਕੀ ਜਾਨੇ,
ਉਮਰਾਵ ਸਨ, ਅਹਿਲਕਾਰ ਅਫਸਰ ਸਨ, ਹੋਰ ਤੁਰਕ ਸਨ, ਉਹਨਾਂ ਨੇ ਵੀ ਇਹ ਗੱਲ ਬੜੀ ਚੰਗੀ ਸਮਝੀ, ਕਹਿੰਦੇ ਤਾਂ ਬਿਲਕੁਲ ਵਧੀਆ ਗੱਲ ਹੈ, ਚੰਗੀ ਗੱਲ ਹੈ ਜੇ ਇਸ ਤਰ੍ਹਾਂ ਗੁਰੂ ਜੀ ਕਰ ਰਹੇ ਨੇ।
ਨਿਤ ਕੋ ਨਾਲ ਮੈਂ ਮਿਟ ਜਾਏ,
ਚਲੋ ਆ ਜਿਹੜਾ ਰੋਜ਼ ਦਾ ਜੰਗ ਹੈ, ਪਿਛਲੇ 7 ਮਹੀਨਿਆਂ ਤੋਂ ਅਸੀਂ ਘੇਰਾ ਪਾਈ ਬੈਠੇ ਹਾਂ, 7 ਮਹੀਨੇ ਲੰਘ ਚੁੱਕੇ ਨੇ ਜੰਗ ਲੜਦਿਆਂ। ਕਹਿੰਦੇ 7 ਮਹੀਨਿਆਂ ਦਾ ਏਡਾ ਲੰਮਾ ਜੰਗ ਚੱਲ ਰਿਹਾ, ਇੱਥੇ ਘੇਰਾ ਪਾਈ ਬੈਠੇ ਹਾਂ, ਆਹ ਜਿਹੜੀ ਏਡੀ ਵੱਡੀ ਮੁਹਿੰਮ ਹੈ ਜੰਗ ਦੀ, ਇਹ ਖਤਮ ਹੋ ਜਾਏਗੀ ਜੇ ਗੁਰੂ ਜੀ ਸਾਡੀ ਗੱਲ ਮੰਨ ਕੇ ਇਸ ਤਰ੍ਹਾਂ ਚਲੇ ਜਾਣ।
ਆਪੋ ਆਪਣੇ ਸਦਨ ਸਿਧਾਏ,
ਅਸੀਂ ਇਸ ਜੰਗ ਤੋਂ ਵਿਹਲੇ ਹੋ ਕੇ, ਇਸ ਮੁਹਿੰਮ ਤੋਂ ਵਿਹਲੇ ਹੋ ਕੇ, ਆਪੋ ਆਪਣਿਆਂ ਨਗਰਾਂ ਨੂੰ, ਆਪੋ ਆਪਣਿਆਂ ਘਰਾਂ ਨੂੰ ਸੁੱਖ ਦੇ ਨਾਲ ਜਾਵਾਂਗੇ, ਆਰਾਮ ਨਾਲ ਜਾ ਕੇ ਆਪਣਿਆਂ ਬੱਚਿਆਂ ਨੂੰ, ਆਪਣਿਆਂ ਪਰਿਵਾਰਾਂ ਨੂੰ ਜਾ ਕੇ ਮਿਲਾਂਗੇ।
ਲਸ਼ਕਰ ਵਿਖੇ ਬ੍ਰਿਕਬ ਬਨ ਜਾ ਰੇ, ਕਰੋ ਬਟੋਰਨ ਤਾਂ ਚਿੰਨ ਸਾਰੇ।
ਹੁਣ ਆਪਣੇ ਲਸ਼ਕਰ ਦੇ ਵਿੱਚ ਜਿੰਨੇ ਬਲਦਾਂ ਦੇ ਬਣਜਾਰੇ ਨੇ, ਕਿਉਂਕਿ ਬਣਜਾਰੇ ਲੋਕ ਜਿਹੜੇ ਸਨ ਉਹ ਬਲਦ ਰੱਖਦੇ ਸੀ, ਢੋਆ ਢਵਾਈ ਦਾ ਕੰਮ ਉਹਨਾਂ ਦੇ ਕੋਲ ਹੋਇਆ ਕਰਦਾ ਸੀ, ਬਣਜਾਰੇ ਹੀ ਇਹ ਕੰਮ, ਜਾਂ ਜਿਵੇਂ ਅੱਜ ਕੱਲ ਆਪਾਂ ਟਰਾਂਸਪੋਰਟ ਦਾ ਕੰਮ ਕਹਿ ਦਿੰਦੇ ਹਾਂ ਨਾ, ਹੁੰਦਾ ਏਦਾਂ ਉਹਨਾਂ ਸਮਿਆਂ ਵਿੱਚ ਬਣਜਾਰੇ ਇਹ ਕੰਮ ਕਰਿਆ ਕਰਦੇ ਸੀ, ਬਲਦ ਹੁੰਦੇ ਸੀ ਉਹਨਾਂ ਕੋਲ, ਗੱਡੇ ਹੁੰਦੇ ਸੀ, ਉਹਦੇ ਤੇ ਸਮਾਨ ਲੱਦ ਕੇ ਢੋਆ ਢਵਾਈ ਦਾ ਕੰਮ ਕਰਦੇ ਸੀ। ਜਿਵੇਂ ਲੱਖੀ ਸ਼ਾਹ ਬਣਜਾਰਾ ਹੋਇਆ, ਜਦੋਂ ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਉਦੋਂ ਇਹ ਵੀ ਆਪਣਾ 700 ਗੱਡਾ ਸੀ ਇਹਦਾ ਚੱਲਦਾ ਉਹ ਲੈ ਕੇ ਆ ਰਿਹਾ ਸੀ ਤੋ ਇਹ ਵਣਜਾਰੇ ਕੰਮ ਕਰਿਆ ਕਰਦੇ ਸੀ ਇਹਨਾਂ ਆਖਿਆ ਆਪਣੇ ਦਲ ਦੇ ਵਿਚ ਜਿੰਨੀਆਂ ਫੌਜਾਂ ਨੇ ਉਹਦੇ ਵਿਚ ਜਿੰਨੇ ਵੀ ਬਲਦਾਂ ਦੇ ਵਣਜਾਰੇ ਨੇ ਉਹਨਾਂ ਵਣਜਾਰਿਆਂ ਨੂੰ ਇਕੱਠਾ ਕੀਤਾ ਜਾਵੇ ਉਹਨਾਂ ਨੇ ਆਪਣੇ 5000 ਬਲਦ ਇਕੱਠੇ ਕੀਤੇ ਵਣਜਾਰਿਆਂ ਨੇ ਉਹਨਾਂ ਦੇ ਉੱਤੇ ਗੌਣਾ ਲੱਦ ਲਈਆਂ ਜਿਨ੍ਹਾਂ ਨੂੰ ਗੂਣ ਵੀ ਕਹਿ ਦਿੰਦੇ ਨੇ ਆ ਜਿਵੇਂ ਆਪਾਂ ਆਮ ਕਰਕੇ ਖੁਰਜੀਆਂ ਨਹੀਂ ਕਹਿ ਦਿੰਦੇ ਖੱਚਰਾਂ ਤੇ ਪਾਈ ਹੁੰਦੀ ਹੈ ਏਦਾਂ ਬਲਦਾਂ ਦੇ ਉੱਤੇ ਵੀ ਜਿਹੜੀ ਪਾਈ ਜਾਂਦੀ ਉਹਨੂੰ ਗੂਣ ਕਹਿ ਦਿੰਦੇ ਨੇ ਗੌਣ ਵੀ ਕਹਿ ਦਿੰਦੇ ਨੇ ਕਿ ਜਿਹਦੇ ਵਿਚ ਦੋਵਾਂ ਪਾਸੇ ਬੋਰੀਆਂ ਜਿਹੀਆਂ ਬਣਾ ਕੇ ਉਹਦੇ ਵਿਚ ਸਮਾਨ ਪਾ ਦਿੱਤਾ ਜਾਂਦਾ ਹੈ ਕਹਿੰਦੇ ਏਦਾਂ ਗੂਣਾ ਜਿਹੜੀਆਂ ਸਨ ਉਹ ਬਲਦਾਂ ਦੇ ਉੱਤੇ ਲੱਦ ਲਈਆਂ 5000 ਬਲਦ ਗੂਣਾ ਦੇ ਸਹਿਤ ਤਿਆਰ ਕਰ ਲਏ
ਭੇਜ ਦੀਏ ਸਤਿਗੁਰ ਦਰਬਾਰ
5000 ਬਲਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਚ ਮਹਾਰਾਜ ਜੀ ਦੇ ਕੋਲ ਨਗਰ ਦੇ ਵਿਚ ਆਨੰਦਪੁਰ ਸਾਹਿਬ ਦੇ ਵਿਚ ਭੇਜ ਦਿੱਤੇ
ਅਨਥਰੇ ਟਿਕ ਪ੍ਰਭੂ ਪੁਨ ਕਹਿਓ
ਜਦੋਂ 5000 ਬਲਦ ਸਤਿਗੁਰਾਂ ਦੇ ਕੋਲ ਆਣ ਕੇ ਖਲੋ ਗਏ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਆਗਿਆ ਕੀਤੀ ਹੁਕਮ ਕੀਤਾ
ਧਰਮ ਇਮਾਨ ਦੋਨ ਜਿਮ ਲਿਓ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਭਾਈ ਹੁਣ ਇਹਨਾਂ ਤੁਰਕਾਂ ਨੇ ਔਰ ਇਹਨਾਂ ਹਿੰਦੂ ਰਾਜਿਆਂ ਨੇ ਆਪਣੇ ਧਰਮ ਤੇ ਇਮਾਨ ਦੇ ਉੱਤੇ ਟਿਕਣਾ ਕਿ ਨਹੀਂ ਟਿਕਣਾ ਹੁਣ ਇਹ ਤੁਹਾਨੂੰ ਵਿਖਾਨੇ ਆ ਕਿ ਇਹ ਤੁਰਕ ਤੇ ਪਹਾੜੀ ਰਾਜੇ ਆਪਣੇ ਧਰਮ ਤੇ ਟਿਕਦੇ ਨੇ ਜਾਂ ਨਹੀਂ ਟਿਕਦੇ ਇਹਨਾਂ ਨੇ ਆਪਣੇ ਇਮਾਨ ਧਰਮ ਦੀਆਂ ਕਸਮਾਂ ਖਾਧੀਆਂ ਨੇ ਸੁਗੰਧਾਂ ਖਾਧੀਆਂ ਹਨ
ਸੋ ਕਰਕੇ ਅਮਰੇ ਟਿਕ ਆਨੋ ਤੋ ਹਮ ਜਾਣੇ ਸੱਚ ਬਖਾਨੋ
ਮਹਾਰਾਜ ਜੀ ਨੇ ਵੀ ਹੁਕਮ ਕਰ ਦਿੱਤਾ ਵੀ ਤੁਸੀਂ ਸੁਗੰਧਾਂ ਚੁੱਕ ਕੇ ਸਾਡੇ ਕੋਲ ਲਿਆਓ ਵੀ ਤੁਸੀਂ ਕਸਮ ਖਾਓ ਪਹਾੜੀ ਰਾਜੇ ਵੀ ਕਸਮ ਖਾਣ ਤੇ ਤੁਰਕ ਵੀ ਸਾਰੇ ਕਸਮ ਖਾਣ ਕਸਮਾਂ ਖਾ ਕੇ ਫਿਰ ਸਾਡੇ ਕੋਲੋਂ ਕਸਮਾਂ ਦੀਆਂ ਚਿੱਠੀਆਂ ਲਿਖ ਕੇ ਸਾਡੇ ਕੋਲ ਭੇਜੋ ਕਿ ਅਸੀਂ ਕਸਮ ਖਾਨੇ ਆ ਕਿ ਗੁਰੂ ਜੀ ਤੁਹਾਡੇ ਕਿਸੇ ਵੀ ਪ੍ਰਕਾਰ ਦੇ ਜਾਨ ਮਾਲ ਤੇ ਅਸੀਂ ਹਮਲਾ ਨਹੀਂ ਕਰਾਂਗੇ ਜਿੱਧਰ ਨੂੰ ਤੁਸੀਂ ਜਾਂਦੇ ਹੋ ਲੰਘ ਕੇ ਜਾ ਸਕਦੇ ਹੋ ਏਦਾਂ ਸੁਗੰਧਾ ਚੁੱਕ ਕੇ ਸਾਡੇ ਕੋਲ ਇਹਨਾਂ ਨੂੰ ਭੇਜਣਾ ਕਰੋ ਇਹ ਮਹਾਰਾਜ ਜੀ ਨੇ ਹੁਕਮ ਕੀਤਾ
ਤੋ ਹਮ ਜਾਣੇ ਸੱਚ ਬਖਾਨੇ
ਫਿਰ ਅਸੀਂ ਸਮਝਾਂਗੇ ਜਾਣਾਂਗੇ ਕਿ ਤੁਸੀਂ ਸੱਚ ਕਹਿ ਰਹੇ ਹੋ
ਪੰਮਾ ਪਹੁੰਚਿਓ ਸਭ ਪਾਤ
ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਕਿਹਾ ਵੀ ਤੁਸੀਂ ਕਸਮਾਂ ਖਾਓ ਆਪਣੇ ਧਰਮ ਇਮਾਨ ਦੀਆਂ ਕਸਮਾਂ ਖਾਓ ਪਹਾੜੀ ਰਾਜੇ ਵੀ ਕਸਮਾਂ ਖਾਓ ਔਰ ਜਿਹੜੇ ਤੁਰਕ ਨੇ ਮੁਸਲਮਾਨ ਨੇ ਵੀ ਆਪਣੀਆਂ ਕੁਰਾਨ ਦੀ ਖੁਦਾਬੰਦ ਦੀ ਜਿਹਨੂੰ ਇਹ ਮੰਨਦੇ ਨੇ ਉਹਦੀ ਕਸਮ ਖਾਣ ਤੋ ਪੰਮਾ ਵਜ਼ੀਰ ਸਤਿਗੁਰਾਂ ਦੇ ਬਚਨ ਸੁਣ ਕੇ ਇੱਕ ਵਾਰੀ ਵਾਪਸ ਆਇਆ ਰਾਜਿਆਂ ਦੇ ਕੋਲ ਆ ਕੇ ਇਹਨੇ ਗੁਰੂ ਸਾਹਿਬ ਜੀ ਦੇ ਬਚਨ ਸੁਣਾਏ
ਕਹਿਓ ਗੁਰੂ ਕੋ ਕੀਨ ਪ੍ਰਕਾਸ਼
ਗੁਰੂ ਜੀ ਨੇ ਜੋ ਕੁਝ ਕਿਹਾ ਸੀ ਉਹ ਜਾ ਕੇ ਇਹਨੇ ਦੱਸਿਆ ਹੈ
ਧਰਮ ਗਿਰੇਸ਼ਨ ਸਭ ਕਰ ਦੀਨ ਸ਼ਿਵ ਠਾਕਰ ਕੀ ਆਨੇ ਕੀਨ
ਪਹਾੜੀ ਰਾਜਿਆਂ ਨੇ ਉਸੇ ਵੇਲੇ ਆਪਣੇ ਧਰਮ ਦੀ ਕਸਮ ਖਾ ਲਈ ਕਹਿੰਦੇ ਜੀ ਸਾਨੂੰ ਸਾਡੇ ਠਾਕੁਰ ਜੀ ਦੀ ਕਸਮ ਹੈ ਉਹ ਠਾਕੁਰ ਵੀ ਭੇਜ ਦਿੱਤੇ ਨਾਲ ਜਿਨ੍ਹਾਂ ਨੂੰ ਇਹ ਰੱਬ ਮੰਨਦੇ ਸੀ ਨਾ ਸਾਲ ਗ੍ਰਾਮ ਦਾ ਇੱਕ ਪੱਥਰ ਹੁੰਦਾ ਗੰਡਕਾ ਨਦੀ ਚੋਂ ਲੱਭਦਾ ਉਹਨੂੰ ਇਹ ਵਿਸ਼ਨੂੰ ਭਗਵਾਨ ਸਮਝ ਕੇ ਪੂਜਦੇ ਨੇ ਠਾਕੁਰ ਉਹਦੀ ਪੂਜਾ ਉਹਨੂੰ ਠਾਕੁਰ ਜਾਣ ਕੇ ਪੂਜਦੇ ਨੇ ਤੋ ਉਹ ਜਿਹੜਾ ਠਾਕੁਰ ਸਨ ਇਹਨਾਂ ਦੇ ਕਹਿੰਦੇ ਜੀ ਸਾਨੂੰ ਸ਼ਿਵ ਠਾਕੁਰ ਕੀ ਅੰਨ ਹੈ ਕੀਨ ਸਾਨੂੰ ਸਾਡੇ ਸ਼ਿਵ ਦੀ ਆਣ ਹੈ ਸਾਨੂੰ ਸਾਡੇ ਠਾਕੁਰ ਦੀ ਕਸਮ ਹੈ ਸਹੁ ਹੈ
ਤੁਲਕਨ ਕਰਿਓ ਇਮਾਨ ਪਠਾਵਾ
ਮੁਸਲਮਾਨਾਂ ਨੇ ਵੀ ਆਪਣੇ ਧਰਮ ਇਮਾਨ ਦੀ ਕਸਮ ਖਾਧੀ ਜੀ ਸਾਨੂੰ ਵੀ ਸਾਡੇ ਇਮਾਨ ਦੀ ਕਸਮ ਹੈ ਸਾਨੂੰ ਸਾਡੇ ਧਰਮ ਦੀ ਸਹੁ ਹੈ ਆਨ ਹੈ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ
ਜਿਵੇਂ ਪ੍ਰਭ ਕਹਿਓ ਤਥਾ ਮੰਗਵਾਵਾ
ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਨਾ ਉਸੇ ਤਰ੍ਹਾਂ ਇਹਨਾਂ ਕੋਲੋਂ ਲਿਖਵਾ ਕੇ ਕਿ ਕੱਲ ਨੂੰ ਇਹਨਾਂ ਨੂੰ ਝੂਠਾ ਸਾਬਤ ਕੀਤਾ ਜਾ ਸਕੇ ਕਿਉਂਕਿ ਲਿਖੀ ਇੱਕ ਤਾਂ ਜ਼ੁਬਾਨੀ ਕਹਿ ਦੇਣਾ ਵੀ ਮੈਂ ਕਸਮ ਖਾਨਾ ਉਹ ਤਾਂ ਬੰਦਾ ਜਦੋਂ ਮਰਜ਼ੀ ਮੁੱਕਰ ਜਾਏ ਪਰ ਜਿਹੜੀ ਲਿਖ ਕੇ ਦਿੱਤੀ ਹੁੰਦੀ ਹੈ ਨਾ ਉਹ ਨਹੀਂ ਮੁੱਕਰਦਾ ਜਿਹੜੀ ਲਿਖ ਕੇ ਦਸਤਖਤ ਖਤ ਕਰਕੇ ਦਿੱਤੀ ਹੋਵੇ ਕਿ ਉਹ ਫਿਰ ਉਹਦੇ ਤੋਂ ਮੁੱਕਰ ਨਹੀਂ ਸਕਦਾ ਕਹਿੰਦੇ ਵੀ ਆਹ ਲਿਖ ਕੇ ਦਿੱਤੀ ਹੈ ਤੇਰੇ ਹੱਥਾਂ ਦੀ ਲਿਖੀ ਹੋਈ ਹੈ ਮਹਾਰਾਜ ਜੀ ਨੇ ਇਹਨਾਂ ਦੇ ਹੱਥੋਂ ਪਹਿਲਾਂ ਤਾਂ ਜ਼ੁਬਾਨੀ ਕਸਮਾਂ ਖਾਧੀਆਂ ਸੀ ਹੁਣ ਮਹਾਰਾਜ ਜੀ ਨੇ ਲਿਖਵਾ ਕੇ ਇਹਨਾਂ ਕੋਲੋਂ ਕਸਮਾਂ ਮੰਗਵਾਈਆਂ ਵੀ ਲਿਖ ਕੇ ਭੇਜੋ ਨਾਲ ਆਪਣੇ ਸਹਿਨ ਕਰੋ ਪੂਰੇ ਦਸਤਖਤ ਕਰੋ ਕਿ ਅਸੀਂ ਕਸਮਾਂ ਖਾ ਕੇ ਭੇਜ ਰਹੇ ਹਾਂ
ਸਤਿਗੁਰੂ ਕੋ ਸ਼ਿਵ ਕੋ ਬੁਲਵਾਇਓ
ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਕਸਮਾਂ ਇਹਨਾਂ ਦੀਆਂ ਮੰਗਵਾ ਲਈਆਂ ਇਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਖਜ਼ਾਨਚੀ ਨੂੰ ਬੁਲਾਇਆ,
ਪ੍ਰਥਮ ਸਬਨ ਤੇ ਕਰ ਸਮਝਾਇਓ।
ਮਹਾਰਾਜ ਜੀ ਨੇ ਸਭ ਤੋਂ ਵੱਖਰਾ ਕਰ ਲਿਆ, ਸਾਰਿਆਂ ਦੇ ਵਿਚ ਨੀ ਗੱਲ ਕਹੀ, ਸਭ ਤੋਂ ਵੱਖਰਾ ਕਰਕੇ ਓਹਨੂੰ ਕੱਲੇ ਨੂੰ ਇੱਕ ਪਾਸੇ ਕਰਕੇ ਮਹਾਰਾਜ ਜੀ ਨੂੰ ਸਾਰੀ ਗੱਲ ਸਮਝਾਈ।
ਟੁੱਟੀ ਪਨਹੀ ਦੀਨ ਪੁਰਾਣੇ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿੰਨੀਆਂ ਟੁੱਟੀਆਂ ਜੁੱਤੀਆਂ ਪਈਆਂ ਨੇ ਜਾਂ ਟੁੱਟੀਆਂ ਕਾਠੀਆਂ ਪਈਆਂ ਹੋਈਆਂ ਨੇ, ਘੋੜਿਆਂ ਦੀਆਂ ਕਾਰੂ ਪਏ ਹੋਏ ਨੇ, ਜਿੰਨਾ ਟੁੱਟਾ ਭੱਜਾ ਸਮਾਨ ਪਿਆ ਹੋਇਆ,
ਬਿਰਦ ਪੁਰਸ਼ ਜਿਤ ਕਮਾਨ ਨੇ,
ਔਰ ਜਿੰਨੀਆਂ ਬਿਰਦ ਪੁਰਾਣੀਆਂ ਪੁਸ਼ਾਕਾਂ ਪਈਆਂ ਨੇ, ਪੁਰਾਣੇ ਕੱਪੜੇ ਪਏ ਨੇ, ਪੁਰਾਣੇ ਦੁਸ਼ਾਲੇ ਪਏ ਨੇ, ਉਹ ਜਿੰਨਾ ਕੁਝ ਵੀ ਪੁਰਾਣਾ ਸਮਾਨ ਪਿਆ ਹੋਇਆ।
ਮਰੇ ਤੁਰੰਗਮ ਚਰਮ ਅਨੇਕ,
ਜਿਹੜੇ ਘੋੜੇ ਮਰੇ ਨੇ ਉਹਨਾਂ ਦਾ ਚਮੜਾ ਪਿਆ ਹੋਇਆ, ਘੋੜਿਆਂ ਦਾ ਮਾਸ ਵੀ ਪਿਆ ਹੋਇਆ ਸੀ, ਮਰੇ ਹੋਏ ਘੋੜੇ ਸਨ ਨਾ ਜਾਨਵਰ, ਉਹਨਾਂ ਦੇ ਹੱਡ ਵੀ ਪਏ ਹੋਏ ਹਨ।
ਚਵਾਏ ਕਰ ਹੱਡ ਜਿਤੇਕ,
ਉਹਨਾਂ ਦੇ ਜਿੰਨੇ ਹੱਡ ਨੇ, ਉਹਨਾਂ ਦਾ ਜਿੰਨਾ ਚੰਮ ਹੈ, ਉਹ ਸਾਰਾ ਕੁਝ ਮਹਾਰਾਜ ਜੀ ਨੇ ਇਕੱਠਾ ਕਰਵਾਇਆ ਹੁਕਮ ਕਰਕੇ।
ਹੰਚ ਠੀਕਰੀ ਬਾਸਨ ਫੂਟੇ,
ਭਾਂਡਿਆਂ ਦੀਆਂ ਠੀਕਰੀਆਂ, ਜਿਹੜੇ ਮਿੱਟੀ ਦੇ ਟੁੱਟੇ ਬਰਤਨ ਹੁੰਦੇ ਨੇ ਉਹਨਾਂ ਦੀਆਂ ਟੁੱਟੀਆਂ ਹੋਈਆਂ ਠੀਕਰੀਆਂ, ਨਿੱਕੇ ਨਿੱਕੇ ਪੱਥਰ ਕੰਕਰ, ਉਹ ਮਹਾਰਾਜ ਜੀ ਨੇ ਬਹੁਤ ਸਾਰੇ ਮੰਗਵਾਏ।
ਜੀਰਨ ਬਸਤਰ ਸਾਜ ਸਭ ਟੁੱਟੇ,
ਪੁਰਾਣੇ ਪੁਰਾਣੇ ਕੱਪੜੇ ਸਨ, ਬਸਤਰ ਸਨ, ਪੁਰਾਣੇ ਤੋਂ ਪੁਰਾਣਾ ਸਮਾਨ, ਜਿਹੜਾ ਬੜੇ ਬੜੇ ਪੁਰਾਣੇ ਸਮੇਂ ਤੋਂ ਪਿਆ ਹੋਇਆ ਟੁੱਟਾ ਵਾਧੂ ਦਾ ਸਮਾਨ, ਜਿੰਨਾ ਕਬਾੜ ਦਾ ਸਮਾਨ ਸੀ।
ਸਕਲ ਗੋਨ ਪਰ ਕੀ ਜੈ ਤਿਆਰੇ,
ਮਹਾਰਾਜ ਜੀ ਨੇ ਆਖਿਆ ਵੀ ਜਿੰਨੀਆਂ ਗੋਨਾ ਨੇ ਨਾ ਬਲਦਾਂ ਤੇ ਲੱਦਣ ਵਾਲੀਆਂ, ਉਹ ਸਾਰੀਆਂ ਭਰ ਕੇ ਤਿਆਰ ਕਰ ਦਿਓ, ਉਹਦੇ ਵਿਚ ਹੱਡ ਵੀ ਪਾ ਦਿਓ, ਪੱਥਰ ਕੰਕਰ ਪੁਰਾਣੀਆਂ ਕਾਠੀਆਂ ਤਾਰੂ ਲਗਾਮਾ, ਇਹਦੇ ਤੋਂ ਇਲਾਵਾ ਹੋਰ ਜਿੰਨੇ ਪੁਰਾਣੇ ਛਿੱਤਰ ਜੁੱਤੀਆਂ, ਉਹ ਸਾਰੀਆਂ ਵਿਚ ਪਾ ਕੇ ਗੋਨਾ ਭਰ ਕੇ ਜਿਹੜੀਆਂ ਨੇ ਉਹ ਤਿਆਰ ਕਰ
ਦਿਓ। ਵੈਰ ਨਿਕਾਰੇ,
ਦਿਨ ਦੇ ਸਮੇਂ ਨੀ ਭੇਜਣਾ, ਰਾਤ ਜਦੋਂ ਹੋਵੇਗੀ ਗੋਨਾ ਭਰ ਕੇ ਲੱਦ ਦਿਓ ਬਲਦਾਂ ਦੇ ਉੱਤੇ, ਤੇ ਰਾਤ ਨੂੰ ਉੱਤੇ ਉਹਨਾਂ ਤੇ ਵਧੀਆ ਦੁਸ਼ਾਲੇ ਪਾ ਦਿਓ ਬਾਹਰੋਂ, ਏਦਾਂ ਜਾਪੇ ਵੀ ਖਜ਼ਾਨਾ ਹੈ, ਵਿਚ ਆ ਸਮਾਨ ਭਰ ਦਿਓ, ਉੱਤੇ ਦੁਸ਼ਾਲੇ ਪਾ ਦਿਓ, ਵਧੀਆ ਦੁਸ਼ਾਲਿਆਂ ਦੇ ਨਾਲ ਗੋਨਾ ਜਿਹੜੀਆਂ ਨੇ ਉਹ ਢੱਕ ਦਿਓ, ਤੇ ਰਾਤ ਦੇ ਹਨੇਰੇ ਵਿਚ ਇਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਹੈ।
ਕੋਟਵਾਲ ਕੀਨੋ ਤਿਮ ਕਾਜੂ,
ਜਿਵੇਂ ਮਹਾਰਾਜ ਜੀ ਨੇ ਹੁਕਮ ਕੀਤਾ, ਜਿਹੜਾ ਸਤਿਗੁਰਾਂ ਦਾ ਕੋਤਵਾਲ ਸੀ ਉਹਨੇ ਉਸੇ ਤਰ੍ਹਾਂ ਕੀਤਾ, ਗੁਰੂ ਸਾਹਿਬ ਦਾ ਹੁਕਮ ਸੱਟ ਕਰਕੇ ਉਸੇ ਤਰ੍ਹਾਂ ਮੰਨਿਆ ਹੈ।
ਲਿਓ ਸਕੇਲ ਪੁਰਾਣ ਸਮਾਜੂ,
ਜਿੰਨਾ ਪੁਰਾਣਾ ਸਮਾਨ ਸੀ ਗੁਰੂ ਘਰ ਦੇ ਵਿਚ, ਹੁਣ ਪਤਾ ਨੀ ਕਿੰਨੇ ਸੈਂਕੜਿਆਂ ਦੇ ਮਨਾਂ ਦੇ ਹਿਸਾਬ ਨਾਲ ਸਮਾਨ ਪਿਆ ਸੀ ਟੁੱਟਾ ਭੱਜਾ ਗੁਰੂ ਘਰ ਵਿਚ, ਜੁੱਤੀਆਂ ਕੂੜਾ ਕਰਕਟ, ਮਰੇ ਹੋਏ ਜਿਹੜੇ ਘੋੜੇ ਸਨ ਉਹਨਾਂ ਦੇ ਹੱਡ, ਇਥੋਂ ਤੱਕ ਜੇ ਘੋੜਿਆਂ ਦਾ ਜਿਹੜਾ ਮਾਸ ਆਦਿਕ ਸੀ ਪਿਆ ਹੋਇਆ ਮਰਿਆ ਹੋਇਆਂ ਦਾ, ਉਹ ਵੀ ਨਾਲ ਪ੍ਰਵਾ ਕੇ ਲਦਵਾ ਦਿੱਤਾ ਹੈ।
ਬ੍ਰਿੰਦ ਚੰਡਾਲ ਚ ਮਾਰਨ ਪ੍ਰੇਰੇ,
ਅਨੇਕਾਂ ਜਿਹੜੇ ਚੰਡਾਲ ਸਨ ਇਹ ਕੰਮ ਕਰਨ ਵਾਲੇ, ਜਿਹੜੇ ਜਾਨਵਰਾਂ ਦਾ ਮਾਸ ਆਦਿਕ ਖੱਲਾਂ ਆਦਿਕ ਵੱਖਰੀਆਂ ਕਰਦੇ ਸੀ ਨਾ, ਉਹ ਚੰਡਾਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਪ੍ਰੇਰਿਆ, ਉਹਨਾਂ ਨੇ ਸਾਰਾ ਸਮਾਨ ਭਰਿਆ ਹੈ ਗੋਨਾ ਦੇ ਵਿਚ।
ਵਿਸ਼ਟਾ ਅਸਤ ਪਰ ਅੰਤ ਨੇਰੇ,
ਫਿਰ ਵਿਸ਼ਟਾ ਗੋਬਰ ਗੰਦਗੀ ਜਿੰਨਾ ਕੁਝ ਵੀ ਸੀ ਉਹਨਾਂ ਗੋਨਾ ਦੇ ਵਿਚ ਭਰ ਦਿੱਤਾ ਗਿਆ ਹੈ।
ਹੁਣ ਕੋਰਨ ਕੀ ਲੀਦ ਪਰਾਏ, ਸੂਕੇ ਸੂਕੇ ਗੀਲ ਪਰਮਤ ਚਰਮ ਸਮਦਾਏ,
ਘੋੜਿਆਂ ਦੀ ਲਿਦ ਉਹ ਵੀ ਪ੍ਰਵਾ ਦਿੱਤੀ ਉਹਨਾਂ ਗੋਨਾ ਦੇ ਵਿਚ, ਘੋੜਿਆਂ ਦੀ ਲਿਦ ਵਿਸਤਾ ਗੰਦਗੀ ਜੋ ਕੁਝ ਵੀ ਮਿਲਿਆ ਉਹਨਾਂ ਚੰਡਾਲਾਂ ਕੋਲੋਂ ਜਿਹੜੇ ਕੰਮ ਕਰਦੇ ਸੀ ਗੰਦਗੀ ਆਦਿਕ ਸਾਫ ਕਰਨ ਦਾ, ਉਹਨਾਂ ਕੋਲੋਂ ਸਾਰੀਆਂ ਗੂਣਾ ਪ੍ਰਵਾ ਦਿੱਤੀਆਂ ਹਨ।
ਜਿਨਕੇ ਬੋ ਗਿਲਾਨ ਦੁਰਗੰਧਾ,
ਔਰ ਫਿਰ ਜਿਹੜਾ ਸੁੱਕਾ ਗਿੱਲਾ ਚਮੜਾ ਸੀ ਉਹ ਵੀ ਵਿਚ ਪ੍ਰਵਾ ਦਿੱਤਾ, ਚਮੜੀ ਸੀ ਜਿਹੜੀ ਜਾਨਵਰਾਂ ਦੀ ਉਹ ਪ੍ਰਵਾ ਦਿੱਤੀ, ਤੇ ਬੜੀ ਭਾਰੀ ਦੁਰਗੰਧੀ ਆਉਂਦੀ ਆ ਉਹਨਾਂ ਦੇ ਕੋਲ, ਬਹੁਤ ਜਿਆਦਾ ਭਿਆਨਕ ਦੁਰਗੰਧੀ ਜਿਹੜੀ ਮੁਸ਼ਕ ਹੈ ਉਹ ਉਥੋਂ ਆਉਂਦੀ ਹੈ।
ਸੋ ਮਾਸ ਪਾਏ ਦੀਏ ਬੰਦਾ,
ਕਹਿੰਦੇ ਉਹ ਮਾਸ ਆਦਿਕ ਪਾ ਕੇ ਉਹਨੂੰ ਚੰਗੀ ਤਰ੍ਹਾਂ ਜਿਹੜੀਆਂ ਗੂਣਾ ਸਨ ਉਤੋਂ ਬੰਨ ਦਿੱਤੀਆਂ ਹਨ।
ਛੂਏ ਧਰਮ ਹੋਏ ਹਾਨੀ,
ਗੰਦਗੀ ਦੇ ਨਾਲ ਭਰੀਆਂ ਹੋਈਆਂ ਗੂਣਾ ਨੇ ਕਿ ਜੇ ਕੋਈ ਬੰਦਾ ਉਹਨੂੰ ਛੂਵੇ ਤੇ ਉਹਦਾ ਧਰਮ ਭ੍ਰਸ਼ਟ ਹੋ ਜਾਏ, ਇੰਨੀ ਗੰਦਗੀ ਆਦਿਕ ਉਹਨਾਂ ਗੂਣਾ ਦੇ ਵਿਚ ਪਾਈ ਹੋਈ ਹੈ ਕਿ ਜੇ ਕੋਈ ਸੱਚਾ ਸੱਚਾ ਬੰਦਾ ਉਸ ਗੂਣਾ ਨੂੰ ਛੂਵੇ ਤੇ ਉਹਦਾ ਧਰਮ ਭ੍ਰਸ਼ਟ ਹੋ ਜਾਵੇ।
ਐਸੇ ਭਰ ਭਰ ਗੁਣ ਮਾਨੇ,
ਇਹੋ ਜਿਹੀਆਂ ਗੁਣਾ ਭਰ ਭਰ ਕੇ ਤਿਆਰ ਕੀਤੀਆਂ ਹਨ।
ਪੰਜ ਹਜ਼ਾਰ ਗੁਣ ਪਰਵਾਏ ਬਿਨ ਦੇਖੇ ਤੇ ਸਰਬ ਸਿਵਾਏ।
ਕਹਿੰਦੇ ਪੰਜ ਹਜ਼ਾਰ ਗੁਣਾ ਭਰਵਾਈਆਂ ਨੇ ਤੇ ਪੰਜ ਹਜ਼ਾਰ ਬਲਦਾਂ ਤੇ ਵੀ ਕਿਸੇ ਨੂੰ ਪਤਾ ਨਾ ਲੱਗੇ, ਗੁਣਾ ਇਹੋ ਜਿਹੀ ਗੁਪਤ ਥਾਂ ਤੇ ਭਰੀਆਂ ਨੇ ਵੀ ਬਾਹਰ ਨਾ ਕਿਸੇ ਨੂੰ ਪਤਾ ਲੱਗੇ, ਤੇ ਗੁਪਤ ਥਾਂ ਦੇ ਉੱਤੇ ਸਾਰੀ ਇਹ ਵਾਰਤਾ ਕੀਤੀ ਹੈ, ਸਾਰਾ ਕੌਤਕ ਵਰਤਾਇਆ ਗਿਆ। ਫਿਰ ਉਹਨਾਂ ਪੰਜ ਹਜ਼ਾਰ ਬਲਦਾਂ ਦੇ ਉੱਤੇ ਗੂਣਾ ਭਰ ਕੇ ਲੱਦੀਆਂ ਗਈਆਂ।
ਨਿਸਾ ਪਰੀ ਲਗ ਕੀ ਨਸ ਤਿਆਰੀ,
ਰਾਤ ਹੋਣ ਤੱਕ ਸਾਰੀ ਤਿਆਰੀ ਕਰ ਲਈ।
ਲਾਦੋ ਆਗਿਆ ਗੁਰੂ ਉਚਾਰੀ,
ਗੁਰੂ ਸਾਹਿਬ ਨੇ ਆਗਿਆ ਕੀਤੀ ਵੀ ਹੁਣ ਬਲਦਾਂ ਦੇ ਉੱਤੇ ਲੱਦ ਦਿਓ। ਜਦੋਂ ਰਾਤ ਪੈ ਗਈ ਨਾ, ਰਾਤ ਪੈਣ ਤੱਕ ਤਾਂ ਗੂਣਾ ਭਰ ਕੇ ਤਿਆਰ ਕਰ ਛੱਡੀਆਂ, ਫਿਰ ਰਾਤ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਹੁਣ ਬਲਦਾਂ ਦੇ ਉੱਤੇ ਲੱਦ ਦਿਓ।
ਬੈਲ ਸਬਨ ਟਿਗ ਲਿਖੇ ਪਠਾਏ, ਅਬ ਚਾਹਤ ਹਮ ਨਿਕਲ ਸਿਦਾਏ।
ਜਦੋਂ ਬਲਦ ਲੱਦ ਦਿੱਤੇ, ਬਾਹਰ ਮਹਾਰਾਜ ਜੀ ਨੇ ਪਹਿਲਾਂ ਚਿੱਠੀ ਭੇਜ ਦਿੱਤੀ, ਬਲਦ ਭੇਜਣ ਤੋਂ ਪਹਿਲਾਂ ਚਿੱਠੀ ਭੇਜ ਦਿੱਤੀ ਬਾਹਰ ਪਹਾੜੀ ਰਾਜਿਆਂ ਕੋਲ ਕਿ ਹੁਣ ਅਸੀਂ ਨਿਕਲਣ ਲੱਗੇ ਹਾਂ, ਹੁਣ ਅਸੀਂ ਆਨੰਦਪੁਰ ਸਾਹਿਬ ਤੋਂ ਨਿਕਲਣ ਦਾ ਯਤਨ ਕਰ ਲਿਆ, ਹੁਣ ਅਸੀਂ ਤਿਆਰੀ ਕਰ ਲਈ ਹੈ ਚੱਲਣ ਦੀ।
ਸੁਧ ਤੈ ਪਸਰੀ ਆਪਣੇ ਬਿਰਾਨੇ,
ਹੁਣ ਉੱਥੇ ਸਾਰਿਆਂ ਕੋਲ ਖਬਰ ਪਹੁੰਚ ਗਈ, ਜਿਹੜੇ ਆਪਣੇ ਬਗਾਨੇ ਸਾਰਿਆਂ ਕੋਲੇ ਖਬਰ ਪਹੁੰਚ ਗਈ।
ਹੁਣ ਦੁਰਗ ਪ੍ਰਭ ਚੱਲੇ ਪਿਆਨੇ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚੱਲੇ ਹਨ।
ਪ੍ਰਥਮ ਕਦਰਾ ਨਾ ਕਰਨ ਕਾਰਨ ਬੋਰ ਗੁਰੂ ਕਰ ਕੂਚ ਪਦਾਰਨ।
ਕਹਿੰਦੇ ਸਤਿਗੁਰੂ ਜੀ ਜਾਣ ਤੋਂ ਪਹਿਲਾਂ ਆਪਣਾ ਖਜ਼ਾਨਾ ਕੱਢ ਰਹੇ ਨੇ, ਉਹ ਕਹਿੰਦੇ ਅਸੀਂ ਆਪਣਾ ਖਜ਼ਾਨਾ ਪਹਿਲਾਂ ਕੱਢਾਂਗੇ। ਹੁਣ ਉਹਨਾਂ ਦਾ ਪਹਿਲਾਂ ਖਜ਼ਾਨਾ ਚੱਲਿਆ, ਉਹਨਾਂ ਦੇ ਖਜ਼ਾਨਾ ਚੱਲਣ ਤੋਂ ਬਾਅਦ ਫਿਰ ਉਹਨਾਂ ਨੇ ਆਪ ਕੂਚ ਕਰਨਾ, ਫਿਰ ਆਪ ਉਹਨਾਂ ਨੇ ਚੱਲਣਾ ਹੈ।
ਅੰਤਰ ਸਬਨ ਸੁਣੀ ਇਹ ਬਾਤ,
ਅੰਦਰ ਵੀ ਇਹ ਸਾਰੀ ਗੱਲ ਸਾਰਿਆਂ ਨੇ ਸੁਣੀ ਹੈ।
ਲਸ਼ਕਰ ਸਗਰੇ ਮੈਂ ਵਿਖਿਆਤ,
ਸਾਰੀ ਫੌਜ ਵਿਚ ਇਹ ਗੱਲ ਪ੍ਰਗਟ ਹੋ ਗਈ, ਚਾਹੇ ਅੰਦਰ ਨੇ ਜਿਹੜੀਆਂ ਫੌਜਾਂ ਸਿੰਘਾਂ ਦੀਆਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਤਿਗੁਰਾਂ ਨੇ ਕੌਤਕ ਕੀਤਾ, ਤੇ ਜਿਹੜੀਆਂ ਬਾਹਰ ਫੌਜਾਂ ਸੀ ਤੁਰਕਾਂ ਦੀਆਂ ਪਹਾੜੀਆਂ ਦੀਆਂ ਉਹਨਾਂ ਨੂੰ ਲੱਗਾ ਵੀ ਖਜ਼ਾਨਾ ਜਾਣ ਲੱਗਾ, ਉਹਨਾਂ ਨੂੰ ਏਦਾਂ ਜਾਪਿਆ ਵੀ ਖਜ਼ਾਨਾ ਨਿਕਲਣ ਲੱਗਾ ਹੈ।
ਗਿਰਪਤੀ ਰਾਜੇ ਕੇਤਕ ਰਾਣੇ,
ਜਿੰਨੇ ਗਿਰਪਤੀ ਪਹਾੜੀ ਰਾਜੇ ਨੇ ਜਿੰਨੇ ਵੀ ਰਾਣੇ ਹਨ,
ਹੋਰ ਹਰ ਖੇਰਾਂ ਮਿੱਟਿਓ ਮਾਨੇ,
ਬੜੇ ਖੁਸ਼ ਹੋਏ। ਕਹਿੰਦੇ ਚਲੋ ਜੰਗ ਖਤਮ ਹੋਇਆ, ਚਲੋ ਅੱਜ ਜੰਗ ਖਤਮ ਹੋ ਗਿਆ, ਅੱਜ ਜਿੰਦ ਛੁੱਟ ਜਾਏਗੀ, ਅੱਜ ਜਾਨ ਛੁੱਟ ਜਾਏਗੀ।
ਜ਼ੇਰ ਦਸਤ ਖਾਜਾ ਮਜੀਦ, ਵਹਿਰ ਗੁਰੂ ਕੀ ਲਕੀਰ ਸੀਦ।
ਇਧਰ ਜਬਰਦਸਤ ਖਾਂ ਸੂਬਾ ਲਾਹੌਰ, ਖਵਾਜਾ ਮਰਦੂਦ ਜਿਹਨੂੰ ਖਵਾਜਾ ਖਿਜ਼ਰ ਖਾਂ ਕਲਗੀਧਰ ਦੇ ਨੂੰ ਖਵਾਜਾ ਮਰਦੂਦ ਲਿਖਿਆ ਜਫਰਨਾਮੇ ਚ, ਓਦਾਂ ਇਹਦਾ ਨਾਂ ਸੀ ਖਵਾਜਾ ਖਿਜ਼ਰ ਖਾਂ, ਖਵਾਜਾ ਖਿਜ਼ਰ ਖਾਂ। ਤੇ ਫਿਰ ਤੀਸਰਾ ਸੀ ਸੂਬਾ ਸਰਹੰਦ ਵਜ਼ੀਰ ਖਾਂ। ਇਹਨਾਂ ਨੇ ਸਮਝ ਲਿਆ, ਜਾਣ ਲਿਆ ਕਿ ਸਤਿਗੁਰੂ ਜੀ ਇਸ ਵੇਲੇ ਹੁਣ ਬਾਹਰ ਆਉਣ ਲੱਗੇ ਨੇ, ਬਾਹਰ ਪਹੁੰਚੇ ਹਨ।
ਹਿਰਦੇ ਮੁਦਦ ਪੇ ਸ਼ੋਕ ਮਿਟਾਏ,
ਇਹ ਬੜੇ ਖੁਸ਼ ਹੋਏ, ਇਹਨਾਂ ਦਾ ਵੀ ਸ਼ੋਕ ਮਿਟ ਗਿਆ, ਇਹਨਾਂ ਦਾ ਵੀ ਦੁੱਖ ਮਿਟ ਗਿਆ।
ਤਿੱਖੀ ਮੁਰਝਾਏ ਮਨੋ ਜਲ ਪਾਏ,
ਇਹਨਾਂ ਖੁਸ਼ ਹੋਏ ਨੇ ਮਾਨੋ ਜਿਵੇਂ ਮੁਰਝਾਈ ਹੋਈ ਫਸਲ ਦੇ ਉੱਤੇ ਮੀਂਹ ਪੈ ਜਾਏ ਤੇ ਫਸਲ ਖਿੜ ਜਾਂਦੀ ਹੈ ਨਾ, ਫਸਲ ਮੁਰਝਾਈ ਹੋਵੇ ਪਾਣੀ ਤੋਂ ਬਿਨਾਂ, ਸੁੱਕੀ ਹੋਈ ਫਸਲ ਉਹਨੂੰ ਪਾਣੀ ਮਿਲ ਜੇ ਮੀਂਹ ਪੈ ਜੇ ਤੇ ਜਿਵੇਂ ਉਹ ਹਰੀ ਭਰੀ ਹੋ ਜਾਂਦੀ ਹੈ, ਏਦਾਂ ਇਹਨਾਂ ਦੇ ਚਿਹਰਿਆਂ ਤੇ ਹਰਿਆਵਲ ਆ ਗਈ। ਇੱਕ ਵਾਰੀ ਬੜੇ ਖੁਸ਼ ਹੋਏ ਸਾਰੇ ਤੁਰਕ ਤੇ ਮਲੇਛ।
ਕੋਤਵਾਲ ਗੁਰ ਕੇ ਟਿਕ ਗਏ,
ਇਧਰ ਕੋਤਵਾਲ ਨੇ ਜਦੋਂ ਪੰਜ ਹਜ਼ਾਰ ਬਲਦ ਤਿਆਰ ਹੋ ਗਏ, ਉਹ ਫਿਰ ਕਲਗੀਧਰ ਜੀ ਦੇ ਕੋਲ ਆਇਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਇਆ। ਉਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਰਾਤ ਅੰਧੇਰੀ ਸਿਮਰ ਮਾਨਾ।
ਕਹਿਣ ਲੱਗਾ ਮਹਾਰਾਜ ਜੀ ਵੀ ਰਾਤ ਬਹੁਤ ਹਨੇਰੀ ਹੈ, ਉਪ ਹਨੇਰਾ ਹਨੇਰੀਆਂ ਰਾਤਾਂ ਹਨ,
ਮਗਨੇ ਸੁਜੈ ਆਮਨ ਜਾਨਾ,
ਤੇ ਰਸਤਾ ਨੀ ਪਿਆ ਸੁਜਦਾ, ਨਾ ਆਉਣ ਦਾ ਪਤਾ ਲੱਗਦਾ ਨਾ ਜਾਣ ਦਾ ਪਤਾ ਲੱਗਦਾ, ਆਵਣ ਜਾਣ ਵਾਸਤੇ ਜਿਹੜਾ ਰਸਤਾ ਹੈ ਉਹਦੀ ਸਮਝ ਨਹੀਂ ਆ ਰਹੀ।
ਨਹੀਂ ਤੇਲ ਜੇ ਜਲੇ ਮਸਾਲਾ,
ਮਹਾਰਾਜ ਜੀ ਉਹਦੇ ਵਾਸਤੇ ਸਾਨੂੰ ਮਸ਼ਾਲਾਂ ਬਾਲਣੀਆਂ ਪੈਣੀਆਂ, ਰਸਤਾ ਲੱਭਣ ਵਾਸਤੇ ਜਿਹੜੇ ਬਲਦ ਨੇ ਇਹਨਾਂ ਬਲਦਾਂ ਦੇ ਨਾਲ ਨਾਲ ਇੱਕ ਇੱਕ ਮਸ਼ਾਲ ਟੋਰਨੀ ਪੈਣੀ ਹੈ, ਤਾਂ ਹੀ ਰਸਤੇ ਦਾ ਪਤਾ ਲੱਗੇਗਾ। ਤੇ ਮਹਾਰਾਜ ਜੀ ਮਸ਼ਾਲਾਂ ਬਾਲਣ ਵਾਸਤੇ ਤੇਲ ਚਾਹੀਦਾ, ਤੇ ਸਤਿਗੁਰੂ ਜੀ ਤੇਲ ਨਹੀਂ ਹੈ ਇਸ ਵੇਲੇ ਜਿਹਦੇ ਨਾਲ ਅਸੀਂ ਮਸ਼ਾਲਾਂ ਬਾਲ ਸਕੀਏ,
ਪ੍ਰਕਾਸ਼ ਮਿਸਾਲਾ,
ਤੇ ਤਾਂ ਜੋ ਚੱਲਣ ਸਮੇਂ ਪ੍ਰਕਾਸ਼ ਹੋਵੇ, ਰੋਸ਼ਨੀ ਹੋਵੇ, ਤੇ ਰੋਸ਼ਨੀ ਦੇ ਵਿਚ ਅਸੀਂ ਚੱਲ ਸਕੀਏ, ਸਾਨੂੰ ਰਸਤਾ ਚੱਲਣ ਦਾ ਵੇਖ ਸਕੇ।
ਜਿਵ ਆਏ ਸੋਏ ਬਣੇ ਉਪਾਏ,
ਮਹਾਰਾਜ ਹੁਣ ਆਗਿਆ ਕਰੋ ਕੀ ਉਪਾਅ ਕਰੀਏ, ਰਸਤਾ ਕਿਵੇਂ ਲੱਭੀਏ, ਮਸ਼ਾਲਾਂ ਬਾਲਣ ਵਾਸਤੇ ਤੇਲ ਕੋਈ ਨਹੀਂ, ਤੇ ਬਿਨਾਂ ਮਸ਼ਾਲਾਂ ਦੇ ਬਲਣ ਤੋਂ ਰਸਤਾ ਨੀ ਲੱਭਣਾ, ਰੋਸ਼ਨੀ ਨੀ ਹੋਣੀ, ਚਾਨਣਾ ਨੀ ਹੋਣਾ।
ਸੁਣ ਕੇ ਸ੍ਰੀ ਗੋਬਿੰਦ ਸਿੰਘ ਰਾਏ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਸਿੰਘ ਦੀ ਕੋਤਵਾਲ ਦੀ ਬੇਨਤੀ ਸੁਣੀ,
ਆਪਣਾ ਹੱਥ ਤੇ ਬਰਛਾ ਦੀਨ,
ਮਹਾਰਾਜ ਜੀ ਦੇ ਹੱਥ ਦੇ ਵਿਚ ਹੀ ਇੱਕ ਬਰਛਾ ਸੀ, ਕਲਗੀ ਧਰ ਨੇ ਉਹ ਬਰਛਾ ਆਪਣੇ ਹੱਥਾਂ ਦੇ ਵਿਚੋਂ, ਆਪਣੇ ਮੁਬਾਰਕ ਹੱਥਾਂ ਦੇ ਵਿਚੋਂ ਦਿੱਤਾ।
ਲਿਓ ਤੂੰ ਪਟੇਗੇ ਜਾਓ ਪਰਬੀਨ,
ਮਹਾਰਾਜ ਜੀ ਕਹਿੰਦੇ ਲੈ ਬਈ ਸਿੰਘਾ ਆ ਬਰਛਾ ਖੂਹ ਦੇ ਕੋਲ ਲੈ ਜਾ, ਜਿੱਥੇ ਪਾਣੀ ਵਾਲਾ ਖੂਹ ਹੈ ਨਾ, ਇਹ ਬਰਛਾ ਉਥੇ ਲੈ ਕੇ ਚਲਾ ਜਾ,
ਜਿਸ ਉਪਰ ਤੂੰ ਮੇਰੇ ਸਰ ਦੀਜੈ,
ਇਹ ਬਰਛਾ ਜਿਹੜਾ ਉਸ ਖੂਹ ਦੇ ਉੱਤੇ ਰੱਖ ਦੇ, ਇੱਕ ਪਾਸੇ ਤੇ ਅੱਧੇ ਪਾਸੇ ਦੇ ਵਿਚਕਾਰ ਰੱਖ ਦੇਈ, ਕਿ ਅੱਧਾ ਪਾਸਾ ਜਿਹੜਾ ਹੈ ਉਹ ਇੱਕ ਪਾਸੇ ਹੋ ਜੇ, ਅੱਧਾ ਪਾਸਾ ਇੱਕ ਪਾਸੇ ਹੋ ਜੇ, ਇਸ ਢੰਗ ਦੇ ਨਾਲ ਇਹ ਬਰਛਾ ਖੂਹ ਦੇ ਉੱਤੇ ਰੱਖ ਦੇਈ,
ਇੱਕ ਦਿਸ਼ ਤੇਲ ਨਿਕਾਸੇ ਨਕੀਜੈ,
ਇੱਕ ਪਾਸੇ ਬਰਛਾ ਰੱਖ ਦੇਈ, ਤੇ ਬਰਛੇ ਦੇ ਇੱਕ ਪਾਸੇ ਜਿਹੜਾ ਪਾਣੀ ਆ ਥੱਲੇ ਉਹ ਤੇਲ ਬਣ ਜਾਏਗਾ, ਉਹ ਤੇਲ ਬਣਾ ਕੇ ਵਿੱਚੋਂ ਕੱਢ ਲਈ, ਉਹ ਤੇਲ ਨਿਕਲੇਗਾ,
ਦੂਸਰ ਦਿਸ਼ਾ ਰਹਿ ਜਲ ਤੈਸੇ,
ਦੂਜੇ ਪਾਸੇ ਪਾਣੀ ਰਹੇਗਾ। ਮਹਾਰਾਜ ਜੀ ਕਹਿੰਦੇ ਬਰਛਾ ਵਿਚਕਾਰ ਰੱਖਦੇ, ਖੂਹ ਹੁੰਦਾ ਨਾ ਵਿੱਚ ਰੱਖਦੇ, ਅੱਧਾ ਜਿਹੜਾ ਖੂਹ ਹੈ ਉਹ ਪਾਣੀ ਦਾ ਰਹੇਗਾ, ਅੱਧਾ ਤੇਲ ਦਾ ਬਣ ਜਾਏਗਾ, ਇੱਕ ਪਾਸੇ ਉਹ ਤੇਲ ਕੱਢ ਲਿਆ ਜੇ, ਜਿਹੜਾ ਦੂਜਾ ਪਾਸਾ ਖੂਹ ਦਾ ਉਹ ਪਾਣੀ ਦਾ ਹੀ ਰਹੇਗਾ।
ਖਾਨ ਪਾਣੀ ਚਲੀ ਜਾ, ਵੈਸੇ
ਪਾਣੀ ਚਾਹੀਦਾ, ਕਿਉਂਕਿ ਪਾਣੀ ਬਿਨਾਂ ਵੀ ਔਖਿਆਈ ਹੋਣੀ ਹੈ, ਜੇ ਤੇਲ ਬਣਾ ਦਿੱਤਾ ਸਾਰਾ ਤਾਂ ਵੀ ਔਖਾ ਹੈ, ਇਸ ਕਰਕੇ ਇੱਕ ਪਾਸੇ ਪਾਣੀ ਨਿਕਲੇਗਾ, ਔਰ ਉਹਦੇ ਵਿਚੋਂ ਜਲ ਦਾ ਜਿਹੜਾ ਉਹ ਖਾਣ ਦੇ, ਪੀਣ ਦੇ, ਪਹਿਨਣ ਦੇ, ਛਕਣ ਛਕਾਣ ਦੇ ਵੀ ਕੰਮ ਆਵੇਗਾ। ਇਹ ਗੁਰੂ ਸਾਹਿਬ ਦੀ ਪ੍ਰਤੱਖ ਕਲਾ, ਅੱਜ ਵੀ ਉਹ ਖੂਹ ਅਨੰਦਪੁਰ ਸਾਹਿਬ ਹੈ, ਜਿਹੜੀ ਖੂਹ ਦੀ ਕਥਾ ਇੱਥੇ ਆ ਰਹੀ ਹੈ ਅੱਜ ਵੀ ਉਸੇ ਤਰ੍ਹਾਂ ਉੱਥੇ ਮੌਜੂਦ ਹੈ। ਇਹ ਗੁਰੂ ਦੀ ਕਲਾ, ਇਹਦੇ ਤੇ ਕੋਈ ਕਿੰਤੂ ਨਹੀਂ ਕਰ ਸਕਦਾ। ਅੱਜ ਵੀ ਰੀਠਾ ਸਾਹਿਬ ਦੀ ਧਰਤੀ ਤੇ ਜਿਹੜੇ ਰੀਠੇ ਦੇ ਜਿਸ ਪਾਸੇ ਗੁਰੂ ਨਾਨਕ ਸਾਹਿਬ ਬੈਠੇ ਸਨ, ਉਸ ਪਾਸੇ ਦੀ ਟਹਿਣੀ ਰੀਠਿਆਂ ਦੀ ਮਿੱਠੀ ਹੈ, ਉਥੋਂ ਮਿੱਠੇ ਰੀਠੇ ਉਤਰਦੇ ਨੇ, ਤੇ ਜਿਹੜੇ ਪਾਸੇ ਸਿੱਧ ਬੈਠੇ ਸਨ ਉਧਰ ਅੱਜ ਵੀ ਕੌੜੇ ਰੀਠੇ ਉਤਰਦੇ ਨੇ। ਇੱਕੋ ਦਰਖਤ ਨੂੰ ਇੱਕ ਪਾਸਿਓ ਮਿੱਠੇ ਤੇ ਇੱਕ ਪਾਸਿਓ ਕੌੜੇ ਰੀਠੇ, ਇਹ ਵੀ ਗੁਰੂ ਸਾਹਿਬ ਦੀ ਕਲਾ ਹੈ ਨਾ। ਤੇ ਇੱਥੇ ਵੀ ਮਹਾਰਾਜ ਜੀ ਨੇ ਉਹੀ ਕਲਾ ਵਰਤਾਈ, ਕਹਿੰਦੇ ਬਰਛਾ ਰੱਖ ਦੋ, ਇੱਕ ਪਾਸਿਓ ਪਾਣੀ ਨਿਕਲੇਗਾ, ਇੱਕ ਪਾਸਿਓ ਤੇਲ ਨਿਕਲੇਗਾ, ਪਾਣੀ ਨਾਲ ਵੀ ਕੰਮ ਸਵਰੇਗਾ, ਤੇਲ ਨਾਲ ਵੀ ਕੰਮ ਸਿੱਧ ਕਰ ਲਓ।
ਪੰਜ ਹਜ਼ਾਰ
ਬਲਦ ਨੇ ਜਿਨ੍ਹਾਂ ਤੇ ਗੂਣਾ ਲੱਦੀਆਂ ਹੋਈਆਂ,
10,000 ਤੇ ਸਿੰਘ ਵਿਚਾਰ,
ਜਿਹੜੇ 5,000 ਬਲਦ ਨੇ ਉਹਨਾਂ 5,000 ਬਲਦਾਂ ਦੇ 10,000 ਸਿੰਘ ਨੇ, ਦੋ ਦੋ ਸਿੰਘ ਨੇ ਸਾਰੇ ਬਲਦਾਂ ਦੇ, 5,000 ਬਲਦਾਂ ਦੇ ਸਿਰ ਦੇ ਉੱਤੇ ਦੋ ਦੋ ਸਿੰਘ ਹੋਣ ਕਰਕੇ ਜੇ ਸਿੰਘਾਂ ਦੀ ਗਿਣਤੀ ਕਰੀਏ ਉਹਨਾਂ ਦੇ, ਤੇ ਉਹਨਾਂ ਦੇ ਸਿੰਘਾਂ ਦੀ ਗਿਣਤੀ ਕਰੀਏ ਤੇ 10,000 ਹਨ।
ਸਭ ਪਰ ਦਿਓ ਮਸਾਲ ਬੰਧਵਾਏ, ਤੇਲ ਕੋ ਪਤੇਲੇ ਨਿਕਸਾਏ,
ਕਰੋ ਵੀ ਜਿੰਨੇ ਬਲਦ ਨੇ ਨਾ ਸਾਰੇ ਬਲਦਾਂ ਦੇ ਦੋਹਾਂ ਸਿੰਘਾਂ ਦੇ ਨਾਲ ਨਾਲ ਦੋ ਦੋ ਮਸ਼ਾਲਾਂ ਬੰਨ ਦਿਓ, ਸਾਰੇ ਬਲਦਾਂ ਦੇ ਸਿੰਘਾਂ ਦੇ ਨਾਲ ਦੋ ਦੋ ਮਸ਼ਾਲਾਂ ਬੰਨ ਦਿਓ, ਤੇ ਜਿੰਨਾ ਤੇਲ ਚਾਹੀਦਾ ਮਸ਼ਾਲਾਂ ਬਾਲਣ ਵਾਸਤੇ ਉਹ ਇਹ ਬਰਛਾ ਖੂਹ ਤੇ ਰੱਖ ਕੇ ਇੱਕ ਪਾਸਿਓ ਓਨਾ ਤੇਲ ਕੱਢ ਲਵੋ।
ਲੀ ਗੁਰ ਕਰਤੇ ਤੁਮਰ ਆਏ,
ਸੱਚੇ ਪਾਤਸ਼ਾਹ ਦਾ ਹੁਕਮ ਸੁਣ ਕੇ ਸਿੰਘ ਨੇ ਉਹ ਬਰਛਾ ਲਿਆ। ਵੇਖੋ ਸਿੱਖਾਂ ਅੰਦਰ ਵੀ ਭਾਵਨਾ, ਸਤ ਬਚਨ ਕਿਹਾ, ਉਹਨੇ ਨੀ ਆਖਿਆ ਪਾਣੀ ਵਿਚੋਂ ਤੇਲ ਕਿਵੇਂ ਨਿਕਲੇਗਾ, ਉਹਨੇ ਸਤ ਬਚਨ ਕਿਹਾ ਤੇ ਬਰਛਾ ਲੈ ਕੇ ਆ ਗਿਆ।
ਤਰੇ ਕੋਪ ਪਰ ਕਾਢਨ ਲਾਏ,
ਖੂਹ ਤੇ ਰੱਖ ਦਿੱਤਾ ਤੇ ਇੱਕ ਪਾਸਿਓ ਜਿਹੜਾ ਉਹ ਤੇਲ ਕੱਢਣਾ ਸ਼ੁਰੂ ਕੀਤਾ ਹੈ।
ਦੇਖਤ ਬਿਸਮੈ ਹੋਏ ਕਰ ਸਾਰੇ, ਬੰਦ ਮਸਾਲਨ ਸਗਰੇ ਡਾਰੇ,
ਵਿਚ ਚਰਖੜੀ ਦੇ ਨਾਲ ਪਾਣੀ ਸੁੱਟਿਆ ਨਾ, ਬਾਲਟੀ ਸੁੱਟ ਕੇ ਬਾਹਰ ਭਰ ਕੇ ਕੱਢੀ, ਵੇਖ ਕੇ ਹੈਰਾਨ ਹੋ ਗਏ ਕਿ ਉਸ ਬਾਲਟੀ ਵਿਚ ਪਾਣੀ ਨੀ ਤੇਲ ਭਰਿਆ ਹੋਇਆ। ਉਸ ਪਾਣੀ ਵਿਚ ਪਾਣੀ ਨਹੀਂ ਹੈ ਬਾਲਟੀ ਵਿਚ, ਉਹ ਤੇਲ ਨਾਲ ਭਰੀ ਹੋਈ ਹੈ ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਵਰਤੀ।
ਬੰਦ ਮਸਾਲਨ ਸਗਰੇ ਡਾਰੇ,
ਤੇਲ ਦੀ ਵਰਤੋਂ ਕੀਤੀ, ਮਸਾਲਾਂ ਬੰਨ ਬੰਨ ਕੇ ਤਿਆਰ ਕੀਤੀਆਂ ਤੇਲ ਪਾ ਕੇ,
ਲੋਕ ਸੈਂਕੜੇ ਲਗੇ ਸੁਧਾਰਨ,
ਇਹ ਕੰਮ ਕਰਨ ਲਈ ਸੈਂਕੜੇ ਬੰਦੇ ਲੱਗੇ, ਸੈਂਕੜੇ ਬੰਦਿਆਂ ਨੇ ਰਲ ਕੇ ਕੰਮ ਕੀਤਾ ਹੈ।
ਮਸਾਲਨ ਸਚਿਨ ਜਾਰਨ,
ਮਿੰਟਾਂ ਸਕਿੰਟਾਂ ਵਿਚ ਹੀ ਮਸਾਲਾਂ ਬਾਲ ਬਾਲ ਕੇ ਸਿੰਘਾਂ ਦੇ ਨਾਲ, ਜਿਹੜੇ ਬਲਦਾਂ ਦੇ ਸਿੰਘ ਸਨ ਉਹਨਾਂ ਦੇ ਨਾਲ ਬੰਨ ਦਿੱਤੀਆਂ ਹਨ।
ਹੁਕਮ ਗੁਰੂ ਕੋ ਪੁਨੇਮ ਭਇਓ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ,
ਕੀਨ ਖਾਬ ਜੇਸਕ ਬਚ ਗਏ।
ਅੱਜ ਕਹਿੰਦੇ ਜਿਹੜੇ ਵਧੀਆ ਵਧੀਆ ਜਰੀਦਾਰ ਖੀਨ ਖਾਬ ਬਚੇ ਨੇ ਨਾ, ਜਿਹੜੇ ਵਧੀਆ ਦੁਸ਼ਾਲੇ ਬਾਹਰ ਬਚੇ ਹੋਏ ਨੇ,
ਦੁਆ ਦੇ ਗਲ ਜੁਗੂਨਨ ਪਰ ਡਾਰੋ,
ਕਹਿੰਦੇ ਉਹਦੇ ਵਿਚ ਦੋ ਦੋ ਗਜ ਕੱਟ ਕੇ ਨਾ ਉਹ ਦੁਸ਼ਾਲੇ ਸਾਰੀਆਂ ਗੂਨਾਂ ਦੇ ਉੱਤੇ ਪਾ ਦਿਓ, ਕਿਉਂਕਿ ਇੱਕ ਤਾਂ ਮਸ਼ਾਲ ਬਲੇਗੀ, ਉਹਦੀ ਰੋਸ਼ਨੀ ਪਏਗੀ, ਚਮਕਦਾਰ ਜ਼ਰੀਦਾਰ ਸੀ ਨਾ ਦੁਸ਼ਾਲੇ, ਉਹ ਚਮਕਣਗੇ, ਤੇ ਰਾਤ ਦੇ ਹਨੇਰੇ ਜਦੋਂ ਦੁਸ਼ਾਲੇ ਚਮਕਣਗੇ, ਤੁਰਕ ਵੇਖਣਗੇ, ਪਹਾੜੀਏ ਵੇਖਣਗੇ, ਔਰ ਸਮਝਣਗੇ ਵੀ ਲੱਗਦਾ ਖਜ਼ਾਨਾ ਚਮਕ ਰਿਹਾ ਗੁਰੂ ਦਾ, ਹੀਰੇ ਮੋਤੀ ਚਮਕ ਰਹੇ ਨੇ, ਭੱਜੇ ਆਉਣਗੇ ਦੌੜ ਕੇ ਲੁੱਟਣ ਵਾਸਤੇ। ਮਹਾਰਾਜ ਜੀ ਕਹਿੰਦੇ ਭਾਈ ਉਹ ਜਿਹੜਾ ਦੁਸ਼ਾਲੇ ਬਚੇ ਹੋਏ ਨੇ ਨਾ, ਬਾਕੀ ਤਾਂ ਸਤਿਗੁਰਾਂ ਸਾੜ ਦਿੱਤੇ ਸੀ ਸਾਰੇ, ਕਹਿੰਦੇ ਜਿਹੜੇ ਬਚੇ ਹੋਏ ਨੇ ਉਹਨਾਂ ਵਿਚੋਂ ਦੋ ਦੋ ਗਜ ਜਿਹੜੇ ਦੁਸ਼ਾਲੇ ਨੇ ਉਹ ਪਾੜ ਕੇ ਸਾਰੀਆਂ ਗੂਨਾਂ ਦੇ ਉੱਤੇ ਪਾ ਦਿਓ, ਲੱਦ ਦਿਓ।
ਕਿਮੀ ਸਾਖੀਆਂ ਤਿੰਨ ਪਰ ਧਾਰੇ,
ਮਹਾਰਾਜ ਜੀ ਦਾ ਬਚਨ ਮੰਨ ਕੇ ਸਿੰਘਾਂ ਨੇ ਉਸੇ ਤਰ੍ਹਾਂ ਕੀਤਾ।
10,000 ਜਬ ਜਰੀ ਮਸਾਲਾ,
10,000 ਮਸਾਲਾਂ ਬੜੀਆਂ, 5,000 ਬਲਦਾਂ ਦੇ ਦੋ ਦੋ ਸਿੰਘਾਂ ਦੇ ਉੱਤੇ ਦੋ ਦੋ ਮਸਾਲਾਂ ਬੰਨ ਦਿੱਤੀਆਂ, ਤੇ 10,000 ਜਦੋਂ ਮਸਾਲਾਂ ਇਕਦਮ ਬਲੀਆਂ ਕੱਟੀਆਂ,
ਜਿੱਤ ਕੇ ਦਿਪਤ ਪ੍ਰਕਾਸ਼ ਮਿਸਾਲਾ,
ਰੋਸ਼ਨੀ ਰੋਸ਼ਨੀ ਹੋ ਗਈ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਚਾਰੇ ਪਾਸੇ,
ਲਸ਼ਕਰ ਵੈਰ ਤਿਆਰ ਪਿਕ ਹੋਏ,
ਬਾਹਰ ਜਿਹੜਾ ਲਸ਼ਕਰ ਸੀ ਉਹ ਵੇਖ ਕੇ ਤਿਆਰ ਹੋ ਗਿਆ, ਉਹ ਪਹਿਲਾਂ ਤੂੰ ਕਮਰ ਕਸੇ ਕਰੀ ਬੈਠੇ ਸਨ,
ਮਨ ਮੈਂ ਚੈ ਲੁੱਟਿਓ ਸਭ ਕੋਈ,
ਮਨ ਵਿਚ ਚਾਹੁੰਦੇ ਨੇ ਵੀ ਛੇਤੀ ਨਾਲ ਜਾ ਕੇ ਹਮਲਾ ਕਰਕੇ ਲੁੱਟ ਲਈਏ, ਹਾਲਾਂਕਿ ਕਸਮਾਂ ਖਾਧੀਆਂ ਨੇ ਇਨ੍ਹਾਂ ਨੇ, ਪਰ ਹੁਣ ਲੋਭੀ ਹੋ ਗਏ, ਲਾਲਚੀ ਹੋ ਗਏ, ਧਰਮ ਖਤਮ ਕਰ ਦਿੱਤਾ ਆਪਣਾ, ਧਰਮ ਇਮਾਨ ਦੀਆਂ ਕਸਮਾਂ ਖਾਧੀਆਂ, ਮੁੱਕਰ ਗਏ, ਡੋਲ ਗਏ ਇਨ੍ਹਾਂ ਦੇ ਧਰਮ, ਕਹਿੰਦੇ ਹੁਣ ਲੁੱਟ ਲਈਏ ਜਾ ਕੇ ਛੇਤੀ ਨਾਲ,
ਲੱਖੋਂ ਵੈਰ ਪਿਆਰ ਬਿਕੋਏ,
ਲੱਖਾਂ ਦੀ ਗਿਣਤੀ ਵਿਚ ਫੌਜਾਂ ਸਨ ਬਾਹਰ, ਤੁਰਕਾਂ ਦੀਆਂ ਪਹਾੜੀਆਂ ਦੀਆਂ ਸਾਰੀਆਂ ਵੇਖ ਕੇ ਤਿਆਰ ਹੋ ਗਈਆਂ,
ਮਨ ਮੈਂ ਚੈ ਲੁੱਟਿਓ ਸਭ ਕੋਏ,
ਸਾਰੇ ਚਾਹੁੰਦੇ ਨੇ ਮਨ ਵਿਚ ਵੀ ਹੁਣ ਅਸੀਂ ਜਾ ਕੇ ਲੁੱਟ ਲਈਏ,
ਲੱਖੋਂ ਵੀਰ ਤਿਆਰ ਹੋਏ ਠੰਡੇ,
ਲੱਖਾਂ ਵੀਰ ਯੋਧੇ ਤਿਆਰ ਹੋ ਕੇ ਖਲੋ ਗਏ,
ਦੇਖ ਸਦਮ ਗੁਰੂ ਅਬ ਕਾਡੇ,
ਵੇਖੋ ਜੀ ਹੁਣ ਗੁਰੂ ਦਾ ਖਜ਼ਾਨਾ ਨਿਕਲ ਕੇ ਚੱਲਿਆ, ਗੁਰੂ ਦੇ ਪੈਸੇ ਰੁਪਈਏ ਜਿੰਨੇ ਖਜ਼ਾਨੇ ਚ ਸਨ ਉਹ ਨਿਕਲ ਕੇ ਚੱਲੇ ਹਨ,
ਜੋ ਅਹਿ ਮੋਰਚਾ ਜੋਏ,
ਕਹਿੰਦੇ ਮੋਰਚਾ ਜਿਹੜਾ ਸਤਿਗੁਰਾਂ ਦਾ ਸੀ ਨਾ ਉੱਚੇ ਥਾਂ ਤੇ ਸੀ, ਇਹ ਥੱਲੇ ਨੀਵੇਂ ਥਾਂ ਤੇ ਸੀ, ਦੂਰੋਂ ਰੋਸ਼ਨੀ ਮਸ਼ਾਲਾਂ ਬਲਦੀਆਂ ਇਨ੍ਹਾਂ ਨੇ ਵੇਖੀਆਂ ਹਨ,
ਜਿਸ ਕੇ ਠਿਕ ਠਿਕ ਕੀਨੇ ਸੋਏ,
ਉਹ ਜਦੋਂ ਆ ਰਹੇ ਨੇ ਬਾਹਰ ਨੂੰ ਇਹ ਵੇਖ ਰਹੇ ਨੇ, ਨੇੜੇ ਨੇੜੇ ਹੋ ਕੇ ਜਾ ਕੇ ਆਪਣੇ ਡੇਰੇ ਕਰਨ ਲੱਗੇ,
ਸਮੇ ਸਮੇ ਸਭ ਰਿਖ ਨਿਕਾਰੇ,
ਹੌਲੇ ਹੌਲੇ ਕਰਕੇ ਸਾਰੇ ਬਲਦ ਮਹਾਰਾਜ ਜੀ ਨੇ ਬਾਹਰ ਕਢਾ ਦਿੱਤੇ,
ਉੱਪਰ ਤੋਪੇ ਕੀਨਸ ਪਿਆਰੇ,
ਸਤਿਗੁਰੂ ਜੀ ਨੇ ਵੀ ਉੱਤੋਂ ਤੋਪਾਂ ਤਿਆਰ ਰੱਖੀਆਂ ਵੀ ਜੇ ਆਪਣੀ ਕਸਮ ਤੋੜਨਗੇ ਤੇ ਇਧਰੋਂ ਅਸੀਂ ਇਨ੍ਹਾਂ ਤੇ ਹਮਲਾ ਕਰਦੇ ਆ, ਇਹ ਹਮਲਾ ਕਰਨਗੇ ਫਿਰ ਜਵਾਬ ਅਸੀਂ ਦੇਵਾਂਗੇ, ਸਤਿਗੁਰਾਂ ਨੇ ਉਧਰ ਤੋਪਾਂ ਤਿਆਰ ਰੱਖੀਆਂ ਕਿ ਜਦੋਂ ਇਹ ਬਲਦਾਂ ਤੇ ਹਮਲਾ ਕਰਨ ਆਵਣਗੇ ਅਸੀਂ ਇਨ੍ਹਾਂ ਤੇ ਤੋਪਾਂ ਦੇ ਗੋਲੇ ਮਾਰਾਂਗੇ, ਇਸ ਤਰ੍ਹਾਂ ਸਤਿਗੁਰਾਂ ਨੇ ਆਪਣੀਆਂ ਤੋਪਾਂ ਤਿਆਰ ਰੱਖੀਆਂ,
ਬਹੁ ਜਵਾਲਾ ਬਮਨੀ ਗਏ ਹੱਥ,
ਬੰਦੂਕਾਂ ਸਿੰਘਾਂ ਨੇ ਤਿਆਰ ਰੱਖੀਆਂ ਵਿਚ ਦੋ ਦੋ ਗੋਲੀਆਂ ਪਾ ਕੇ ਚੰਗੀ ਤਰ੍ਹਾਂ ਠੋਕ ਕੇ ਬੰਦੂਕਾਂ ਤਿਆਰ ਬਰ ਤਿਆਰ ਰੱਖੀਆਂ ਸਿੰਘਾਂ ਨੇ,
ਹਰੇ ਕਰੇ ਤੈ ਸਿੰਘ ਗਨ ਨਾਥ,
ਸਾਰੇ ਸਿੰਘ ਮਹਾਰਾਜ ਜੀ ਨੇ ਆਖਿਆ ਭਾਈ ਮੋਰਚੇ ਲਾ ਦਿਓ, ਵੇਖਿਓ ਹੁਣ ਤਮਾਸ਼ਾ ਕੀ ਹੁੰਦਾ ਹੈ,
ਆਪ ਆਨੰਦਪੁਰੇ ਚੱਲ ਬੈਸੇ,
ਆਪ ਸਤਿਗੁਰੂ ਜੀ ਆਨੰਦਪੁਰ ਸਾਹਿਬ ਨਗਰ ਦੇ ਵਿਚ ਆਣ ਬੈਠੇ ਹਨ,
ਕਪਟੀ ਹੱਥੈ ਟਿਕਨ ਕੋ ਤੈਸੇ,
ਮਹਾਰਾਜ ਜੀ ਕਪਟੀਆਂ ਨੂੰ ਮਾਰਨ ਵਾਸਤੇ ਨਾ, ਛਲੀਆਂ ਨੂੰ ਫਰੇਬੀਆਂ ਨੂੰ ਮਾਰਨ ਵਾਸਤੇ ਕੌਤਕ ਰਚਿਆ,
ਆਕਤ ਚਾਲੇ ਬ੍ਰਿੰਦ ਲੁਬਾਨੇ,
ਉਹ ਜਿਹੜੇ ਲੁਬਾਣੇ ਬਾਣੀਏ ਲੁਬਾਣੇ ਜਾਂ ਵਣਜਾਰੇ ਉਹਨਾਂ ਬਲਦਾਂ ਨੂੰ ਹੱਕਦੇ ਹੋਏ ਚੱਲ ਪਏ।
ਬਸੇ ਉਹ ਸਭਨ ਪ੍ਰਕਾਸ਼ ਮਾਨੇ,
ਬੜਾ ਪ੍ਰਕਾਸ਼ ਸੀ, ਬਹੁਤ ਜ਼ਿਆਦਾ ਰੋਸ਼ਨੀ ਸੀ, 10,000 ਮਸ਼ਾਲਾਂ ਬਲ ਰਹੀਆਂ ਸਨ।
ਰਾਜਨ ਕੀ ਸਿਪਾਗਨ ਆਏ,
ਉਧਰੋਂ ਰਾਜਿਆਂ ਦੀਆਂ ਫੌਜਾਂ ਜਿਹੜੀਆਂ ਪਹਾੜੀਆਂ ਦੀਆਂ ਸਨ ਉਹ ਆ ਗਏ।
ਸਨੇ ਸਨੇ ਦੇਖਤ ਨਿਕਟਾਏ,
ਹੌਲੇ ਹੌਲੇ ਕਰਕੇ ਨੇੜੇ ਆ ਗਏ, ਨੇੜੇ ਪਹੁੰਚ ਗਏ।
ਸੀਨ ਖਾਬ ਕੀ ਚਮਕਤ ਜ਼ਰੇ,
ਜਿਹੜੇ ਉੱਤੇ ਦੁਸ਼ਾਲੇ ਪਾਏ ਹੋਏ ਸੀ ਨਾ ਗੂਨਾਂ ਦੇ ਉੱਤੇ, ਬਲਦਾਂ ਦੇ ਉੱਤੇ, ਉਹ ਚਮਕਣ ਦੂਰੋਂ, ਉਹ ਬੜੇ ਚਮਕਣ, ਉਹਨਾਂ ਦਾ ਪ੍ਰਕਾਸ਼ ਚਮਕਦਾ ਹੋਇਆ ਦਿਸਦਾ।
ਸਨੀ ਦੌਲਤ ਅਚਰਜ ਭਰੀ,
ਇਹਨਾਂ ਨੇ ਸਮਝਿਆ ਵੀ ਦੌਲਤ ਭਰੀ ਹੋਈ ਹੈ, ਤਾਂ ਸੋਨੇ ਤੇ ਹੀਰੇ ਚਾਂਦੀ ਦੀਆਂ ਜਿਹੜੀਆਂ ਮੋਹਰਾਂ ਨੇ ਜਵਾਹਰਾਤ ਨੇ ਉਹ ਚਮਕ ਰਹੇ ਹਨ।
ਕੰਚਨ ਚਾਂਦੀ ਹੋਏ ਜਵਾਹਰ,
ਸੋਨਾ ਹੋਵੇਗਾ ਜਰੂਰ, ਚਾਂਦੀ ਹੋਵੇਗੀ, ਗੁਰੂ ਦੇ ਕੋਲ ਬੜਾ ਖਜ਼ਾਨਾ ਹੈ।
ਵਿਖਿਤ ਬੜ ਪ੍ਰਭਾਵ ਹੀ ਜ਼ਾਹਰ,
ਹੁਣ ਦੂਰੋਂ ਦੂਰੋਂ ਇਹਨਾਂ ਨੂੰ ਨਜ਼ਰ ਆ ਰਿਹਾ, ਬੜਾ ਪ੍ਰਭਾਵ ਵੇਖ ਵੇਖ ਕੇ ਬੜੇ ਖੁਸ਼ ਹੋ ਰਹੇ ਨੇ।
ਸੁਨ ਰਾਜਨ ਵੀ ਧਰਮ ਬਿਸਾਰਾ,
ਰਾਜਿਆਂ ਨੇ ਜਦੋਂ ਸੁਣਿਆ ਵੀ ਗੁਰੂ ਸਾਹਿਬ ਦਾ ਖਜ਼ਾਨਾ ਚੱਲਿਆ, ਉਹਨਾਂ ਵੀ ਆਪਣਾ ਧਰਮ ਵਿਸਾਰ ਦਿੱਤਾ। ਹਾਲਾਂਕਿ ਕਸਮ ਖਾਧੀ ਸੀ, ਲਿਖ ਕੇ ਭੇਜਿਆ ਕਸਮ, ਆਪਣੀ ਕਸਮ ਮੁਕਾ ਦਿੱਤੀ, ਉਸੇ ਵੇਲੇ ਹਾਰ ਗਏ ਆਪਣੇ ਧਰਮ ਤੋਂ ਰਾਜੇ ਵੀ।
ਉਮਰਾਵਨ ਇਮਾਨ ਕੋ ਹਾਰਾ,
ਜਿੰਨੇ ਉਮਰਾਵ ਸਨ ਮੁਸਲਮਾਨ, ਉਹਨਾਂ ਨੇ ਵੀ ਆਪਣਾ ਇਮਾਨ ਹਾਰ ਦਿੱਤਾ।
ਸਪਤ ਮਾਤ ਦੁੱਖ ਪਾਵਤ ਰਹੇ, ਲੜਤ ਹਜ਼ਾਰੋ ਮ੍ਰਿਤ ਕੋ ਲਏ,
7 ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਾ ਇਹਨਾਂ ਨੂੰ ਲੜਦਿਆਂ ਲੜਦਿਆਂ, ਔਰ ਬੜੇ ਦੁਖੀ ਨੇ, ਬੜੇ ਡਾਢੇ ਦੁਖੀ ਹਨ।
ਦਰਬ ਕਰੋੜੋਂ ਵਿੱਚ ਤੇ ਚਾਲਾ,
ਔਰ ਲੜਦਿਆਂ ਹਜ਼ਾਰਾਂ ਬੰਦੇ ਇਹਨਾਂ ਦੇ ਮਰ ਚੁੱਕੇ ਨੇ, ਕਰੋੜਾਂ ਰੁਪਈਆ ਇਹਨਾਂ ਦਾ ਖਰਚ ਹੋ ਚੁੱਕਾ ਹੈ।
ਦਰਬ ਕਰੋੜੋਂ ਵਿੱਚ ਤੇ ਚਾਲਾ, ਜਿਸ ਤੇ ਤ੍ਰਿਪਤੈ ਸੋਨ ਸੈਨ ਬਿਤਾਲਾ,
ਕਹਿੰਦੇ ਹੁਣ ਆਪਣਾ ਕਰੋੜਾਂ ਰੁਪਈਆ ਚੱਲਿਆ ਗੁਰੂ ਦਾ, 5,000 ਬਲਦ ਕੋਈ ਥੋੜੇ ਨੀ ਹੁੰਦੇ ਜਿਹੜੇ ਲੱਦ ਕੇ ਭੇਜ ਰਹੇ ਨੇ, ਕਰੋੜਾਂ ਰੁਪਈਆ ਸਾਡੇ ਵਿਚੋਂ ਕਿਵੇਂ ਲੰਘ ਜਾਏਗਾ, ਇਹ ਤਾਂ ਸਾਰਾ ਖੋਹ ਕੇ ਅਸੀਂ ਚੰਗੀ ਤਰ੍ਹਾਂ ਰੱਜ ਜਾਂਗੇ, ਸਾਡੀਆਂ ਤਾਂ ਕਈ ਪੁਸ਼ਤਾਂ ਜਿਹੜੀਆਂ ਨੇ ਉਹ ਰੱਜ ਜਾਣਗੀਆਂ, ਜੇ ਸਾਰਾ ਖਜ਼ਾਨਾ ਗੁਰੂ ਦਾ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਲਈਏ।
ਖਾਲੀ ਦੁਰਗ ਰਹੇ ਕਿਆ ਲੈ ਹੈ,
ਜੇ ਗੁਰੂ ਜੀ ਇੱਥੋਂ ਨਿਕਲ ਕੇ ਚਲੇ ਗਏ ਸਾਰਾ ਖਜ਼ਾਨਾ ਲੈ ਕੇ, ਤੇ ਖਾਲੀ ਕਿਲੇ ਸਾਡੇ ਕਿਹੜੇ ਕੰਮ ਦੇ ਨੇ, ਗੁਰੂ ਨੇ ਜਿਹੜੇ ਖਾਲੀ ਕਿਲੇ ਬਣਾਏ ਨੇ ਉਹ ਫਿਰ ਸਾਡੇ ਕਿਹੜੇ ਕੰਮ ਦੇ ਰਹਿ ਜਾਣੇ ਨੇ।
ਚੜ੍ਹੇ ਗੁਰੂ ਕਿਸ ਦੇਸ਼ ਸਿੱਧੇ,
ਗੁਰੂ ਜੀ ਇੱਥੋਂ ਚੜ੍ਹ ਕੇ ਕਿਸੇ ਦੂਸਰੇ ਦੇਸ਼ ਵਿੱਚ ਚਲੇ ਜਾਣਗੇ।
ਵਧਿਓ ਲੋਭ ਮਨ ਵਿਕੈ ਕਨੇਰਾ,
ਸਾਰਿਆਂ ਦੇ ਮਨ ਵਿੱਚ ਬੜਾ ਭਾਰੀ ਲੋਭ ਤੇ ਲਾਲਚ ਵੱਧ ਗਿਆ।
ਧਰਮ ਇਮਾਨ ਤਿਓ ਤੇ ਸੁਬੇਰਾ,
ਆਪਣਾ ਧਰਮ ਇਮਾਨ ਛੱਡ ਦਿੱਤਾ, ਧਰਮ ਇਮਾਨ ਤਿਆਗ ਦਿੱਤਾ, ਨਾ ਧਰਮ ਰਿਹਾ ਨਾ ਇਮਾਨ ਰਿਹਾ।
ਸ਼ਿਵ ਠਾਕਰ ਅਰ ਕਸਮ ਕੁਰਾਨਾ,
ਇਹਨਾਂ ਨੇ ਆਪਣੇ ਸ਼ਿਵ ਠਾਕੁਰ ਦੀਆਂ ਕਸਮਾਂ ਖਾਧੀਆਂ ਸੀ, ਕੁਰਾਨੇ ਪਾਕ ਦੀਆਂ ਕਸਮਾਂ ਖਾਧੀਆਂ ਸਨ ਕਿ ਸਾਨੂੰ ਕੁਰਾਨ ਦੀ ਕਸਮ ਹੈ, ਉਹ ਕਸਮਾਂ ਜੋ ਇਹਨਾਂ ਨੇ ਖਾਧੀਆਂ ਸਨ।
ਵਿਆਪਿਓ ਲੋਭ ਦੇਵ ਕਰਹਾਨਾ,
ਇਹੋ ਜਿਹਾ ਲੋਭ ਵਿਆਪਿਆ ਕਿ ਉਹ ਆਪਣੀਆਂ ਸਾਰੀਆਂ ਕਸਮਾਂ ਦਾ ਇਹਨਾਂ ਨੇ ਤੋੜ ਦਿੱਤੀਆਂ, ਇਹਨਾਂ ਦੇ ਸਾਰੇ ਧਰਮ ਇਮਾਨ ਲੋਭ ਨੇ ਖਤਮ ਕਰ ਦਿੱਤੇ।
ਬੜੀ ਪਹਾੜੀ ਪੂਰਬ ਆਏ,
ਸਭ ਤੋਂ ਪਹਿਲਾਂ ਜਿਹੜੇ ਪਹਾੜੀਏ ਸਨ ਉਹ ਆਏ ਨੇੜੇ, ਉਹਨਾਂ ਨੇ ਅੱਗੇ ਹੋ ਕੇ ਹਮਲਾ ਕੀਤਾ।
ਭਇਓ ਭਇਓ ਰੋਰ ਦੇ ਲੁੱਟ ਮਚਾਏ,
ਪੈ ਗਿਆ ਉਹਨਾਂ ਨੇ ਲੁੱਟ ਮਚਾ ਦਿੱਤੀ, ਇਕਦਮ ਹਫੜਾ ਦਫੜੀ ਪਾ ਦਿੱਤੀ।
ਮਿਲ ਮਿਲ ਨਾਲ 10-20 ਕੇ ਚਾਲੇ,
ਕਹਿੰਦੇ ਮਿਲ ਮਿਲ ਕੇ ਕੋਈ 10 ਜਣੇ ਮਿਲ ਕੇ ਆਏ, ਕੋਈ 20 ਜਣੇ ਮਿਲ ਕੇ ਆਏ, ਕੋਈ 40 ਜਣੇ ਮਿਲ ਕੇ ਆਏ।
ਬ੍ਰਿਕ ਸਹਿਤ ਸਭ ਗੁਣ ਸੰਭਾਲੇ,
ਬਲਦਾਂ ਦੇ ਸਹਿਤ ਜਿਹੜੀਆਂ ਉੱਤੇ ਗੂਣਾ ਲੱਦੀਆਂ ਸੀ ਉਹਨਾਂ ਬਲਦਾਂ ਨੂੰ ਆਪਣੇ ਕਬਜ਼ੇ ਚ ਕਰ ਲਿਆ, ਉਹ ਬਲਦ ਹੀ ਆਪਣੇ ਕਬਜ਼ੇ ਵਿਚ ਕਰਕੇ ਲੈ ਕੇ ਚੱਲਣ ਲੱਗੇ।
3 ਪਰ 60-100 ਮਿਲ ਆਏ,
ਫਿਰ ਜਿਹੜੇ 40 ਆਏ ਸੀ ਉਹਨਾਂ ਨੂੰ ਉਹਨਾਂ ਕੋਲੋਂ ਖੋਹਣ ਵਾਸਤੇ 60 ਆ ਗਏ, ਜਿਹੜੇ 60 ਸਨ ਖੋਹ ਕੇ ਲੈ ਕੇ ਚੱਲਣ ਲੱਗੇ ਉਹਨਾਂ ਕੋਲੋਂ ਖੋਹਣ ਲਈ 100 ਆ ਗਏ, ਲੱਖਾਂ ਜੋ ਫਿਰਦੇ ਸੀ ਉੱਥੇ। ਜਿਹੜੇ 100 ਖੋਹ ਕੇ ਚੱਲੇ ਉਹਨਾਂ ਦੇ 200 ਨੇ ਆ ਕੇ ਹਮਲਾ ਕਰ ਦਿੱਤਾ ਵੀ ਸਾਡਾ, ਆਪਸ ਵਿਚ ਹੀ ਏਦਾਂ ਲੜਨ ਲੱਗ ਪਏ, ਭਿੜਨ ਲੱਗ ਪਏ।
ਕਰ ਬਲ ਬਾਣ ਛੀਨਤ ਜਾਏ,
ਆਪਣੀਆਂ ਬਾਹਾਂ ਦੇ ਬਲ ਨਾਲ ਜ਼ੋਰ ਦੇ ਨਾਲ ਇੱਕ ਦੂਜੇ ਕੋਲੋਂ ਖਿੱਚਦੇ ਨੇ, ਕਹਿੰਦੇ ਸਾਡਾ ਹੱਕ ਹੈ, ਦੂਜਾ ਕਹਿੰਦਾ ਅਸੀਂ ਲੈ ਕੇ ਜਾਣਾ, ਏਦਾਂ ਆਪਸ ਵਿਚ ਹੀ ਲੜਨ ਲੱਗੇ ਹਨ।
ਸੋ ਮੈਂ ਦੇਸ਼ ਲੜਨ ਜੜ ਲਾਗੇ,
ਕਹਿੰਦੇ ਇਹੋ ਜਿਹੇ ਮੂਰਖ ਵੀ ਉਹ ਗੂਣਾ ਨੀ ਵੇਖੀਆਂ, ਬਲਦ ਹਾਲੇ ਉੱਤੇ ਹੀ ਲੱਦੇ ਹੋਏ ਨੇ ਗੂਣਾ, ਉਹ ਨੀ ਵੇਖੀਆਂ ਵਿੱਚ ਕੀ ਹੈ। ਆਪਸ ਵਿੱਚ ਹੀ ਲੜਨ ਲੱਗ ਪਏ, ਇੱਕ ਕਹਿੰਦਾ ਸਾਡਾ, ਦੂਜਾ ਕਹਿੰਦਾ ਸਾਡਾ ਖਜ਼ਾਨਾ ਹੈ।
ਸ਼ਸਤਰ ਪਰੇ ਚੱਲ ਕੇ ਤੁਕ ਭਾਗੇ,
ਤੱਕ ਵੀ ਕਈਆਂ ਹਥਿਆਰ ਕੱਢ ਲਏ, ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ।
ਪਰ ਹੋਰ ਕੋਸਨ ਲੱਗ ਸੁਨੀਅਤ,
ਰੌਲਾ ਪਿਆ, ਇੰਨਾ ਸ਼ੋਰ ਸ਼ਰਾਬਾ ਹੋਇਆ ਕਿ ਦੂਰ ਤੱਕ ਕੋਹਾਂ ਤੱਕ ਉਹ ਸ਼ੋਰ ਸ਼ਰਾਬਾ ਸੁਣਾਈ ਦਿੰਦਾ ਹੈ।
ਜਨ ਸਮੁੰਦਰ ਮਤਬੇ ਕੋ ਜਨੀਅਤ,
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਸਮੁੰਦਰ ਮਥਣ ਵਾਸਤੇ ਦੇਵਤੇ ਤੇ ਦਾਨਵ ਨਹੀਂ ਆ ਜਾਂਦੇ, ਸਮੁੰਦਰ ਰੜਕਣ ਵਾਸਤੇ ਜਿਵੇਂ ਉਦੋਂ ਰੋਲਾ ਪਿਆ ਸੀ, ਕਹਿੰਦੇ ਏਦਾਂ ਰੋਲਾ ਪਿਆ ਜਾਪਦਾ ਹੈ।
ਜਬ ਆਪਸ ਮੈਂ ਰਾਰ ਮਚਾਏ, ਸਭ ਉਪਰ ਤੇ ਤੋਪ ਚਲਾਏ,
ਆਪਸ ਵਿਚ ਹੀ ਲੜ ਰਹੇ ਸੀ ਨਾ ਇਕੱਠੇ ਹੋ ਕੇ, ਕਲਗੀਧਰ ਜੀ ਨੇ ਹੁਕਮ ਕੀਤਾ ਹੁਣ ਚਲਾਓ ਤੋਪਾਂ। ਮਹਾਰਾਜ ਜੀ ਨੇ ਤੋਪਾਂ ਤਿਆਰ ਰਖਵਾਈਆਂ ਸਨ, ਕਹਿੰਦੇ ਹੁਣ ਦਾਗੋ ਗੋਲੇ ਨਾ ਪਾਪੀਆਂ ਤੇ ਦੁਸ਼ਟਾਂ ਤੇ, ਇਹਨਾਂ ਆਪਣਾ ਧਰਮ ਹਾਰਿਆ, ਹੁਣ ਇਹਨਾਂ ਦੇ ਉੱਤੇ ਤੋਪਾਂ ਦੇ ਗੋਲੇ ਦਾਗ ਦਿਓ।
ਗਾਜਤ ਗਾਜ ਸਮਾਨ ਮਾਨੇ,
ਤੋਪਾਂ ਚੱਲੀਆਂ ਬਾਗਣ, ਮਹਾਰਾਜ ਜੀ ਦੀ ਤੋਪ ਦਾ ਨਾਂ ਸੀ ਬਾਗਣ, ਉਹ ਬਾਗਣ ਨਾਮ ਦੀਆਂ ਤੋਪਾਂ ਮਹਾਰਾਜ ਜੀ ਦੀਆਂ ਚੱਲੀਆਂ, ਉਹਨਾਂ ਦੀ ਗਾਜ ਹੋਈ ਆਕਾਸ਼ ਦੇ ਵਿੱਚ, ਉਹ ਗੂੰਜੀਆਂ ਹਨ।
ਅਰੇ ਸ਼ਤਰੂ ਸਮਦਾਏ ਸੁਹਾਨੇ,
ਜਾ ਕੇ ਦੁਸ਼ਮਣਾਂ ਤੇ ਵੱਜੇ ਤੇ ਸੈਂਕੜੇ ਦੁਸ਼ਮਣਾਂ ਦਾ ਹਾਨ ਕਰ ਦਿੱਤਾ, ਸੈਂਕੜੇ ਦੁਸ਼ਮਣ ਉਹਨਾਂ ਗੋਲਿਆਂ ਨਾਲ ਮਾਰ ਦਿੱਤੇ ਨੇ।
ਲਗੀ ਹੁਣ ਗੋਲਨ ਕੀ ਮਾਰ, ਜਿਸ ਤੇ ਮਰੇ ਹਜ਼ਾਰੋਂ ਜੁਜਾਰ,
ਕਹਿੰਦੇ ਫਿਰ ਤੋਪਾਂ ਦੇ ਗੋਲਿਆਂ ਦੀ ਜੋ ਮਾਰ ਮਚਣ ਲੱਗੀ, ਉਧਰ ਸਿੰਘਾਂ ਨੇ ਗੋਲੀਆਂ ਦਾਗ ਦਿੱਤੀਆਂ, ਇਹੋ ਜੀ ਮਾਰ ਮਚੀ ਕੇ ਹਜ਼ਾਰਾਂ ਹੀ ਜੁਝਾਰੂ, ਇਨ੍ਹਾਂ ਦੇ ਹਜ਼ਾਰਾਂ ਹੀ ਸੂਰਮੇ ਜਿਹੜੇ ਸਨ ਤੁਰਕਾਂ ਤੇ ਪਹਾੜੀਆਂ ਦੇ, ਉਹ ਗੋਲਿਆਂ ਨਾਲ ਮਰਨ ਲੱਗੇ, ਕੁਝ ਤੇ ਆਪਸ ਵਿਚ ਹੀ ਲੜ ਲੜ ਕੇ ਮਰ ਰਹੇ ਸਨ, ਕਈਆਂ ਤੇ ਗੋਲੇ ਵੱਜੇ ਤੇ ਗੋਲੀਆਂ ਵੱਜੀਆਂ, ਉਹ ਵੀ ਮਰਨ ਲੱਗੇ।
ਕੁਝ ਆਪਸ ਮੈਂ ਮੂਰਖ ਮਰੇ,
ਮੂਰਖ ਆਪਸ ਵਿਚ ਹੀ ਲੜ ਲੜ ਕੇ ਮਰ ਗਏ ਹਨ।
ਕੁਝ ਸਤਗੁਰ ਮਾਰ ਅਰੀ ਹਰੇ,
ਸਤਗੁਰਾਂ ਨੇ ਮਾਰ ਮੁਕਾਏ ਨੇ ਤੋਪਾਂ ਦੇ ਗੋਲਿਆਂ ਨਾਲ।
ਲੇ ਲੇ ਗੋਨ ਗਏ ਨਿਜ ਡੇਰੇ,
ਕਰ ਕਈਆਂ ਦੇ ਹੱਥ ਆ ਗਈਆਂ ਗੋਣਾ, ਉਹ ਗੋਣਾ ਲੈ ਕੇ ਬਲਦਾਂ ਦੇ ਸਮੇਤ ਆਪੋ ਆਪਣੇ ਡੇਰਿਆਂ ਵੱਲ ਦੌੜੇ।
ਸਰੇ ਛੁਪਾਏ ਨਹੀਂ ਦ੍ਰਿਗਹੇਰੇ,
ਕਹਿੰਦੇ ਜਿਹੜੀਆਂ ਉਹ ਗੂਣਾ ਸੀ ਨਾ, ਉਹ ਲਾ ਲਈਆਂ ਬਲਦਾਂ ਦੇ ਉੱਤੋਂ ਤੇ ਬਲਦਾਂ ਤੋਂ ਲਾ ਕੇ ਤੇ ਆਪਣੇ ਡੇਰਿਆਂ ਦੇ ਅੰਦਰ ਲੁਕੋਲੀਆਂ, ਖੋਲ ਕੇ ਨੀ ਵੇਖੀਆਂ ਵੀ ਕਿਸੇ ਨੂੰ ਪਤਾ ਨਾ ਲੱਗੇ। ਜਿੱਥੇ ਜਿੱਥੇ ਕਿਸੇ ਦਾ ਤੰਬੂ ਲੱਗਾ ਸੀ ਉੱਥੇ ਜਾ ਕੇ ਆਪਣੀਆਂ ਉਹ ਗੂਣਾ ਅੰਦਰ ਆਪਣੇ ਆਸਣਾਂ ਦੇ ਵਿੱਚ ਲੁਕੋ ਲਈਆਂ।
ਨਿਜ ਨਿਜ ਮੈਂ ਕਰ ਕਰ ਟਕਰਾਏ,
ਫਿਰ ਆਪਣੇ ਤੰਬੂਆਂ ਦੇ ਬਾਹਰ ਖਲੋ ਗਏ ਸ਼ਸਤਰ ਲੈ ਕੇ, ਵੀ ਜਿਹੜਾ ਆਏਗਾ ਉਹਨੂੰ ਅੰਦਰ ਨੀ ਵੜਨ ਦੇਣਾ। ਅੰਦਰ ਰੱਖ ਕੇ ਨਾ ਗੂਣਾ ਆਪਣੋ ਆਪਣੀਆਂ ਤੰਬੂਆਂ ਕਨਾਤਾਂ ਦੇ ਵਿੱਚ ਜਿੱਥੇ ਜਿੱਥੇ ਕਿਸੇ ਦਾ ਡੇਰਾ ਸੀ, ਤੇ ਫਿਰ ਤਿਆਰ ਹੋ ਕੇ ਬਾਹਰ ਖਲੋ ਗਏ।
ਖਾਣ ਪਾਣ ਥਲ ਗੂਣ ਛਪਾਏ,
ਤੱਕ ਵੀ ਕਈਆਂ ਨੇ ਜਿੱਥੇ ਖਾਣ ਪਾਣ ਦੀਆਂ ਚੀਜ਼ਾਂ ਸੀ ਨਾ, ਉਹਨਾਂ ਦੀਆਂ ਰਸਤਾਂ ਬਸਤਾਂ ਭੋਜਨ, ਉੱਥੇ ਜਾ ਕੇ ਗੂਣਾ ਲੁਕਾ ਦਿੱਤੀਆਂ। ਹਾਲਾਂਕਿ ਉਹਨਾਂ ਗੂਣਾ ਵਿੱਚ ਪਹਿਲਾਂ ਦੱਸਿਆ ਹੀ ਹੈ ਕਿ ਵਿਸਤਾ ਸੀ, ਘੋੜਿਆਂ ਦੀ ਲਿੱਦ ਸੀ, ਮਰੇ ਜਾਨਵਰਾਂ ਦੇ ਹੱਡ ਸੀ, ਟੁੱਟੀਆਂ ਜੁੱਤੀਆਂ ਤੇ ਛਿੱਤਰ ਸਨ, ਜਿਨ੍ਹਾਂ ਦੇ ਯੋਗ ਸਨ ਉਹੀ ਮਿਲੇ ਨੇ ਇਹਨਾਂ ਨੂੰ। ਉਹ ਸਾਰਾ ਕੁਝ ਪਾ ਕੇ ਉੱਥੇ ਲਿਆ ਕੇ ਰੱਖ ਦਿੱਤਾ ਇਹਨਾਂ ਨੇ, ਜਿੱਥੇ ਬਹਿ ਕੇ ਰੋਟੀਆਂ ਖਾਂਦੇ ਸੀ, ਲੁਕੋ ਲੁਕੋ ਕੇ ਉੱਥੇ ਰੱਖਦੇ ਨੇ।
ਜੈ ਪੂਜਾ ਠਾਕਰ ਕੀ ਕਰੇ, ਸਾਂਭ ਸਾਂਭ ਕਰ ਗੁਪਤੀ ਧਰੇ,
ਮਤੀ ਮਾਰੀ ਇਹਨਾਂ ਦੇ ਕਿ ਉਹ ਗੂਣਾ ਰਾਤ ਹਨੇਰਾ ਸੀ ਪਤਾ ਨੀ, ਕਹਿੰਦੇ ਕਈਆਂ ਨੇ ਗੂਣਾ ਉੱਥੇ ਲਿਆ ਕੇ ਰੱਖ ਦਿੱਤੀਆਂ ਜਿੱਥੇ ਆਪਣੇ ਠਾਕਰ ਰੱਖ ਕੇ ਪੂਜਾ ਨੀ ਸੀ ਕਰਦੇ, ਮੂਰਤੀਆਂ ਰੱਖ ਕੇ, ਤੇ ਉਹ ਥੱਲੇ ਗੂਣਾ ਰੱਖ ਦਿੱਤੀਆਂ, ਉੱਤੇ ਕੱਪੜਾ ਪਾ ਕੇ ਮੂਰਤੀਆਂ ਰੱਖ ਦਿੱਤੀਆਂ, ਵੀ ਇਹ ਤਾਂ ਮੂਰਤੀਆਂ ਰੱਖਣ ਦੀ ਜਗ੍ਹਾ ਬਣਾਈ ਹੈ। ਉਹ ਆਪਣੀਆਂ ਜਿਹੜੀਆਂ ਧਾਰਮਿਕ ਜਗ੍ਹਾਵਾਂ ਸੀ ਜਿੱਥੇ ਬਹਿ ਕੇ ਪੂਜਾ ਕਰਦੇ ਸੀ, ਉੱਥੇ ਉਹ ਗੰਦ ਦੀਆਂ ਭਰੀਆਂ ਜਿਹੜੀਆਂ ਗੂਣਾ ਸਨ ਇਹਨਾਂ ਲੁਕੋ ਲੁਕੋ ਕੇ ਰੱਖੀਆਂ ਨੇ।
ਜਾਣੇ ਹਮ ਸਭ ਕਿਚ ਲੈ ਆਏ,
ਜਾਣਦੇ ਨੇ, ਕਹਿੰਦੇ ਅਸੀਂ ਸਾਰਾ ਕੁਝ ਲੈ ਆਏ, ਸਾਨੂੰ ਇੰਨਾ ਕੁਝ ਪ੍ਰਾਪਤ ਹੋ ਗਿਆ ਹੈ।
ਪੁੱਤਰ ਪੁੱਤਰ ਲੱਗ ਬੈਠੇ ਖਾਏ
ਨੇ, ਕਹਿੰਦੇ ਇੰਨਾ ਕੁਝ ਲੈ ਆਏ, ਏਡੀ ਗੂਣ ਅਸੀਂ ਲੈ ਆਏ ਖਜ਼ਾਨੇ ਦੀ, ਤੇ ਸਾਡੇ ਤਾਂ ਪੁੱਤਰ ਪੋਤਰੇ ਪੜਪੋਤਰੇ ਵਿਹਲੇ ਬਹਿ ਕੇ ਖਾਣਗੇ। ਇੰਨਾ ਕੁਝ ਲੈ ਆਏ ਅਸੀਂ ਕਿ ਸਾਡੇ ਪੁੱਤਰ ਪੋਤਰੇ ਪੜਪੋਤਰੇ ਵਿਹਲੇ ਬਹਿ ਕੇ ਖਾਣਗੇ।
ਲੜਨ ਮਰਨ ਸਫਲੋ ਅਬ ਭਇਓ,
ਹੁਣ ਸਾਡਾ ਲੜਨਾ ਮਰਨਾ ਸਫਲਾ ਹੋਇਆ, ਹੁਣ ਤੱਕ ਤਾਂ ਬੇਨਾਕੀ ਮਰ ਰਹੇ ਸੀ, ਕਹਿੰਦੇ ਹੁਣ ਸਾਡਾ ਲੜਨਾ ਮਰਨਾ ਸਫਲਾ ਹੋਇਆ।
ਕਾਲੀ ਕਾਲ ਜਿਤਕ ਬੁਨ ਤਨ ਲਇਓ,
ਜਿੰਨੇ ਕਾਲਣਾ ਕਾਲੀ ਸੀ ਹੁਣ ਤਾਂ ਹੀ ਉਹਦਾ ਫਲ ਸਾਨੂੰ ਅੱਜ ਮਿਲਿਆ। ਜਿੰਨੀ ਘਾਲਣਾ ਹੁਣ ਤਾਂ ਹੀ ਘਾਲ ਲਈ ਸੀ, ਜਿੰਨੀ ਅਸੀਂ ਹੁਣ ਤੱਕ ਅਸੀਂ ਨੌਕਰੀ ਕੀਤੀ ਸੀ ਉਹਦਾ ਫਲ ਸਾਨੂੰ ਅੱਜ ਮਿਲਿਆ, ਅੱਜ ਪ੍ਰਾਪਤ ਹੋਇਆ, ਅੱਜ ਤਾਂ ਸਾਡੀ ਨੌਕਰੀ ਸਫਲੀ ਹੋ ਗਈ, ਅੱਜ ਤਾਂ ਸਾਡੀ ਜ਼ਿੰਦਗੀ ਸਫਲੀ ਹੋ ਗਈ।
ਰੱਖੀ ਦੁਰਾਏ ਪਏ ਫਿਰ ਡੇਰੇ,
ਕਹਿੰਦੇ ਏਦਾਂ ਲੁਕਾ ਲੁਕਾ ਕੇ ਗੂਣਾ ਅੰਦਰ ਰੱਖ ਲਈਆਂ ਤੇ ਆਪਣੇ ਡੇਰਿਆਂ ਤੇ ਥਿਰ ਹੋ ਕੇ ਬਹਿ ਗਏ, ਮਾਨੋ ਜਿਵੇਂ ਗਏ ਹੀ ਨਾ ਹੁਣ ਬਾਹਰ, ਏਦਾਂ ਵਿਖਾ ਕੇ ਬੈਠਣ ਲੱਗ ਪਏ।
ਮੁਖ ਦੂਸ਼ਣ ਮਨ ਮੁੱਧ ਤੋਂ ਵਡੇਰੇ,
ਮੂੰਹ ਤੋਂ ਚੁੱਪ ਧਾਰਨ ਕੀਤੀ ਅੰਦਰੋਂ ਬੜੇ ਖੁਸ਼, ਬਾਹਰੋਂ ਨੀ ਪ੍ਰਗਟ ਹੋਣ ਦਿੰਦੇ ਆਪਣੀ ਖੁਸ਼ੀ, ਅੰਦਰੋਂ ਖੁਸ਼ ਨੇ, ਮੂੰਹ ਤੋਂ ਚੁੱਪ ਧਾਰੀ ਹੋਈ ਹੈ।
ਨੈ ਜਾਣੈ ਮੋਰ ਕੇ ਅਲ ਪੱਗ, ਚਾਹੇ ਛਲਿਓ ਗੁਰੂ ਸਰਬੱਗ।
ਮੂਰਖ ਅਲ ਪੱਗ ਇਹ ਨੀ ਜਾਣਦੇ, ਉਹਨਾਂ ਨੂੰ ਛਲਣ ਚੱਲੇ ਨੇ ਐਸੇ ਸਰਬੱਗ ਗੁਰੂ ਨੂੰ ਜਿਹੜੇ ਸਾਰੇ ਸੰਸਾਰ ਨੂੰ ਛਲਣ ਵਾਲੇ ਹਨ, ਉਹਨਾਂ ਨੂੰ ਛਲਣ ਚੱਲੇ ਸੀ ਜਿਹੜੇ ਸਾਰੇ ਦੁਨੀਆਂ ਨੂੰ ਸੰਸਾਰ ਨੂੰ ਛਲਣ ਵਾਲੇ ਨੇ, ਐਸੇ ਛਲੀਏ ਤੇ ਉਹਨਾਂ ਨੂੰ ਛਲਣ ਚੱਲੇ ਸਾਨੇ ਮੂਰਖ ਪਹਾੜੀਏ।
ਮਤ ਨਿਦਾਨ ਗੁਰੂ ਮਨ ਪਾਇਓ, ਅਜਬ ਦਗੇ ਪਰ ਦਗਾ ਦਿਖਾਇਓ।
ਮਤ ਦੇ ਖਜ਼ਾਨੇ ਗੁਰੂ ਸਾਹਿਬ ਦੇ ਮਨ ਨੂੰ ਐਸਾ ਪਾਇਆ, ਇਹਨਾਂ ਦੇ ਦਗੇ ਦੇ ਉੱਤੇ ਮਹਾਰਾਜ ਜੀ ਨੇ ਆਪਣਾ ਦਗਾ ਕਮਾਇਆ। ਇਹਨਾਂ ਨੇ ਵੀ ਦਗਾ ਕੀਤਾ ਸੀ ਝੂਠੀਆਂ ਕਸਮਾਂ ਖਾ ਕੇ, ਪਰ ਇਹਨਾਂ ਦੇ ਦਗੇ ਦੇ ਉੱਤੇ ਆਪਣਾ ਦਗਾ ਮਹਾਰਾਜ ਜੀ ਨੇ ਕਮਾ ਲਿਆ। ਇਹੋ ਜੇ ਮਹਾਨ ਸਤਿਗੁਰੂ ਸਮਰਥ ਦੇ ਖਜ਼ਾਨੇ ਹਨ।
ਛਲ ਕੋ ਕਰਤ ਧਰਮ ਛਲਵਾਇਓ,
ਇਹਨਾਂ ਨੇ ਛਲ ਕਰਕੇ ਧਰਮ ਮਹਾਰਾਜ ਜੀ ਦਾ ਖੋਣਾ ਚਾਹਿਆ ਸੀ, ਪਰ ਆਪਣਾ ਧਰਮ ਭ੍ਰਸ਼ਟ ਕਰ ਲਿਆ। ਛਲ ਕਰਕੇ ਗੁਰੂ ਸਾਹਿਬ ਨੂੰ ਛਲਣਾ ਚਾਹੁੰਦੇ ਸਨ, ਪਰ ਆਪਣਾ ਧਰਮ ਇਹਨਾਂ ਨੇ ਭ੍ਰਸ਼ਟ ਕਰਵਾ ਲਿਆ।
ਨਰਕ ਉਚਿੱਤੇ ਕਛੂ ਨਾ ਪਾਇਓ,
ਕਹਿੰਦੇ ਹੁਣ ਸਵਾਏ ਨਰਕਾਂ ਦੇ ਇਹਨਾਂ ਨੂੰ ਕੁਝ ਨੀ ਮਿਲਿਆ। ਜਿਹਨਾਂ ਆਪਣਾ ਧਰਮ ਹਾਰ ਦਿੱਤਾ ਉਹਨਾਂ ਨੂੰ ਅੱਗੇ ਕਿਹੜਾ ਸੁੱਖ ਮਿਲਣਾ ਸੀ, ਨਰਕ ਹੀ ਮਿਲਣੇ ਸੀ ਨਾ। ਕਹਿੰਦੇ ਹੁਣ ਨਰਕ ਸਹੇੜ ਲੈ ਨਾ ਪਹਾੜੀਆਂ ਤੇ ਤੁਰਕਾਂ ਨੇ ਆਪਣੇ ਹੱਥੀ।
ਮਹਾਂਪੁਰਖ ਤੋਂ ਜੋ ਛਲ ਠਾਨੈ,
ਹਾਂਜੀ ਇਸੇ ਤਰ੍ਹਾਂ ਹੀ ਹੁੰਦਾ ਉਹਨਾਂ ਲੋਕਾਂ ਨਾਲ ਜਿਹੜੇ ਮਹਾਂਪੁਰਖਾਂ ਦੇ ਨਾਲ ਐਸਾ ਛਲ ਕਰਦੇ ਹਨ।
ਛਲਿਓ ਜਾਏ ਗ੍ਰਹਿ ਲੋਕ ਸੁਹਾਨੈ,
ਕਹਿੰਦੇ ਭਾਈ ਗੁਰੂ ਸਾਹਿਬ ਐਸੇ ਸਤਿਗੁਰੂ ਕਿੱਥੇ ਛਲੇ ਜਾਣ ਵਾਲੇ ਨੇ, ਜਿਹੜਾ ਉਹਨਾਂ ਨੂੰ ਛਲਣਾ ਚਾਹੁੰਦਾ ਉਹਦੇ ਦੋਵੇਂ ਲੋਕ ਭ੍ਰਸ਼ਟ ਹੋ ਜਾਂਦੇ ਨੇ, ਲੋਕ ਤੇ ਪਰਲੋਕ ਦੋਵੇਂ ਵਿਗੜ ਜਾਂਦੇ ਹਨ।
ਲੂਟ ਗਵਾਰ ਸਰਬ ਲੈ ਗਏ,
ਇਹਦਾ ਇਹ ਗਵਾਰ ਨਾ ਸਮਝੋ, ਗੰਦ ਦੀਆਂ ਭਰੀਆਂ ਗੂਣਾ ਲੁੱਟ ਕੇ ਲੈ ਗਏ।
ਨਿਸਮੈ ਨਹੀਂ ਨਿਆਰਤ ਪਏ,
ਰਾਤ ਨੂੰ ਨੀ ਵੇਖੀਆਂ, ਰਾਤ ਨੂੰ ਤਾਂ ਅੰਦਰ ਜਾ ਕੇ ਲਕੋ ਦਿੱਤੀਆਂ, ਕਿਸੇ ਨੇ ਆਪਣੇ ਪੂਜਾ ਵਾਲੀ ਥਾਂ ਤੇ, ਕਿਸੇ ਨੇ ਆਪਣੇ ਲੰਗਰ ਪਾਣੀ ਵਾਲੀ ਥਾਂ ਦੇ ਉੱਤੇ, ਕਿਸੇ ਨੇ ਆਪਣੇ ਆਸਣ ਦੇ ਉੱਤੇ ਜਾ ਕੇ ਜਿੱਥੇ ਸੌਂਦੇ ਸੀ ਉੱਥੇ ਜਾ ਕੇ ਲਕੋ ਲਈਆਂ, ਪਰ ਹਾਲੇ ਵੇਖੀਆਂ ਨਹੀਂ ਸਨ। ਵੇਖਣਗੇ ਜਦੋਂ ਦਿਨ ਚੜੇਗਾ ਕੀ ਖਜ਼ਾਨਾ ਪਿਆ ਨਿਕਲਦਾ ਵਿੱਚੋਂ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।